ਸਤਨਾਮ ਸ਼੍ਰੀ ਵਾਹਿਗੁਰੂ ਜੀ। ਇੱਕ ਮਨ ਪੁਰਖ ਧਿਆਈ ਬਰਦਾਤਾ, ਸੰਤ ਸਹਾਰ ਸਦਾ ਵਿਖਿਆਤਾ। ਦਾਸ ਚਰਨ ਹਿਰਦੈ ਬਸਾਵੋ, ਤਉ ਪਰਮ ਗੁਰੂ ਨਾਨਕ ਗੁਣ ਗਾਵੋ। ਕਬੀਰ ਸੋਈ ਕੁਲ ਭਲੀ, ਜਾਂ ਕੁਲ ਹਰ ਕੋ ਦਾਸ, ਜੇ ਕੁਲ ਦਾਸ ਨਾ ਉਪਜੈ ਸੋ ਕੁਲ ਟਾਕ ਪਲਾਸ। ਕਬੀਰ ਸੋਈ ਮੁਖ ਧਨ ਹੈ, ਜਾਂ ਮੁਖ ਕਹੀਏ ਰਾਮ, ਦੇਹੀ ਕਿਸ ਕੀ ਬੋਪਰੀ, ਪਵਿੱਤਰ ਹੋਈ ਗੋਗਰਾ। ਜੇ ਸਤਿਗੁਰ ਸਿਮਰੰਤ, ਨੈਣ ਕੇ ਤਿਮਰ ਮਿਟਹੇ ਖਿਣ, ਜੇ ਸਤਿਗੁਰ ਸਿਮਰੰਥ, ਹਿਰਦੈ ਹਰ ਨਾਮ ਦਿਨੋ ਦਿਨ। ਜੇ ਸਤਿਗੁਰ ਸਿਮਰੰਥ, ਜੀ ਕੀ ਤਪਤ ਮਿਟਾਵੇ। ਜੇ ਸਤਿਗੁਰ ਸਿਮਰੰਥ, ਰਿਦ ਸਿੱਧ ਨਵ ਨਿਧ ਪਾਵੇ। ਸੋਈ ਰਾਮ ਦਾਸ ਗੁਰ ਬਲ ਪਾਣ, ਬਲ ਪਾਣ ਮਿਲ ਸੰਗਤ ਧਨ, ਧਨ ਕਰਹੋ। ਜੇ ਸਤਿਗੁਰ ਲਗ ਪ੍ਰਭ ਪਾਈਏ ਸੋ ਸਤਿਗੁਰ ਸਿਮਰੋ ਨਰਹੋ। ਸੋਈ ਰਾਮ ਦਾਸ ਗੁਰ ਬਲ ਪਾਣ, ਮਿਲ ਸੰਗਤ ਧਨ, ਧਨ ਕਰਹੋ। ਜੇ ਸਤਿਗੁਰ ਲਗ ਪ੍ਰਭ ਪਾਈਏ ਸੋ ਸਤਿਗੁਰ ਸਿਮਰੋ ਨਰਹੋ। ਤਨ ਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ, ਲੋਕ ਪਰਲੋਕ ਦੇ ਸੁਖਦਾਤਾ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜ ਬੈਠੇ ਸਤਸੰਗੀ ਜਣੋ ਜੀ, ਫਤਿਹ ਦੀ ਸਾਂਝ ਬਖਸ਼ਿਸ਼ ਕਰੋ ਸਾਰੇ ਆਖੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਸਾਰਿਆਂ ਨੂੰ ਮਹਾਂਪੁਰਖਾਂ ਦੀ ਯਾਦ ਵਿੱਚ ਬੈਠਣ ਦਾ ਮਾਣਯੋਗ ਸੰਤ ਬਾਬਾ ਮਾਨ ਸਿੰਘ ਜੀ, ਬਾਬਾ ਆਗਿਆਕਾਰ ਸਿੰਘ ਜੀ, ਸ਼੍ਰੀ ਮਾਨ ਬਾਬਾ ਦਇਆ ਸਿੰਘ ਜੀ ਹੋਰੀ, ਦਲ ਬਾਬਾ ਵਿਧੀ ਚੰਦ, ਜਿਨ੍ਹਾਂ ਤੇ ਸਾਰੇ ਪੰਥ ਨੂੰ ਮਾਣ ਹੈ, ਮਹਾਂਪੁਰਖਾਂ ਦੀ ਯਾਦ ਵਿੱਚ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ। ਗੁਰੂ ਸਾਹਿਬ ਜੀ ਦਾ ਆਸ਼ੀਰਵਾਦ ਲੈਣ ਵਾਸਤੇ ਸਾਰੀ ਸੰਗਤ ਕਿਰਪਾ ਕਰੋ, ਆਖੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ। ਬਾਬਾ ਕਬੀਰ ਸਾਹਿਬ ਜੀ ਦਾ ਅਸੀਂ ਸਲੋਕ ਸਰਵਣ ਕੀਤਾ ਹੈ। ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਕੁੱਲ ਉਹੀ ਪਲੀ ਹੈ, ਉਹੀ ਖਾਨਦਾਨ ਪਲਾ ਹੈ, ਜਿਸ ਕੁੱਲ ਵਿੱਚ ਜਿਸ ਖਾਨਦਾਨ ਵਿੱਚ ਹਰੀ ਦਾ ਸੇਵਕ ਪੈਦਾ ਹੋ ਜਾਏ। ਕਿਸੇ ਕੁੱਲ ਵਿੱਚ ਜ਼ਮੀਨ ਵੀ ਬਹੁਤ ਹੈ, ਜਾਇਦਾਦ ਬਹੁਤ ਹੈ, ਧਨ ਦੌਲਤ ਬਹੁਤ ਹੈ, ਜੇ ਉਸ ਕੁੱਲ ਵਿੱਚ ਹਰੀ ਦਾ ਸੇਵਕ ਪੈਦਾ ਨਹੀਂ ਹੋਇਆ ਤੇ ਉਹ ਕੁੱਲ ਇਸ ਤਰ੍ਹਾਂ ਦੀ ਹੈ ਜਿਵੇਂ ਢਾਕ ਅਤੇ ਪਲਾਹ ਦਾ ਬੂਟਾ ਹੁੰਦਾ ਹੈ। ਕਬੀਰ ਸੋਈ ਕੁੱਲ ਪਲੀ ਜਾਂ ਕੁੱਲ ਹਰ ਕੋ ਦਾਸ, ਜਿਹ ਕੁੱਲ ਦਾਸ ਨਾ ਉਪਜੈ ਸੋ ਕੁੱਲ ਢਾਕ ਪਲਾਸ। ਬਾਬਾ ਕਬੀਰ ਜੀ ਕਹਿੰਦੇ ਨੇ ਵੀ ਕਈ ਲੋਕ ਕਹਿੰਦੇ ਨੇ ਵੀ ਜਿਹੜਾ ਬੰਦਾ ਪਰਮੇਸ਼ਰ ਦਾ ਨਾਮ ਜਪਦਾ ਉਹਦੀ ਕਾਇਆ ਪਵਿੱਤਰ ਹੋ ਜਾਂਦੀ ਹੈ, ਉਹਦਾ ਸਰੀਰ ਪਵਿੱਤਰ ਹੋ ਜਾਂਦਾ ਹੈ, ਉਹਦੀ ਦੇਹੀ ਪਵਿੱਤਰ ਹੋ ਜਾਂਦੀ। ਖੈਰ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਵੀ ਇਹ ਗੱਲ ਨਹੀਂ ਕਹਿਣੀ ਚਾਹੀਦੀ। ਜਿਹੜਾ ਬੰਦਾ ਨਾਮ ਜਪਦਾ ਪਰਮੇਸ਼ਰ ਦਾ ਤੇ ਉਹਦੀ ਦੇਹੀ ਪਵਿੱਤਰ ਹੋ ਜਾਂਦੀ। ਕਬੀਰ ਸਾਹਿਬ ਦੇ ਚੇਲੇ ਕਹਿਣ ਲੱਗੇ ਵੀ ਕਬੀਰ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜਾ ਨਾਮ ਜਪਦਾ ਉਹਦੀ ਕਾਇਆ ਪਵਿੱਤਰ ਨਹੀਂ ਹੁੰਦੀ? ਕਬੀਰ ਜੀ ਕਹਿੰਦੇ ਵੀ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਪਏ ਨਾਮ ਜਪਣ ਵਾਲੇ ਦੀ ਕਾਇਆ ਪਵਿੱਤਰ ਨਹੀਂ ਹੁੰਦੀ, ਨਾਮ ਜਪਣ ਵਾਲੇ ਦੀ ਦੇਹੀ ਪਵਿੱਤਰ ਨਹੀਂ ਹੁੰਦੀ। ਬਾਬਾ ਕਬੀਰ ਜੀ ਕਹਿੰਦੇ ਮੈਂ ਇਹ ਕਹਿਣਾ ਚਾਹੁੰਦਾ ਜਿਹੜਾ ਪਰਮੇਸ਼ਰ ਦਾ ਨਾਮ ਜਪਦਾ ਉਹਦੀ ਦੇਹੀ ਪਵਿੱਤਰ ਹੋ ਜਾਏ। ਇਹ ਦੇਹੀ ਵਿਚਾਰੀ ਕਿੱਧਰ ਦੀ ਪਾਣੀ ਹਾਰ ਆ ਵੀ ਇਹ ਪਵਿੱਤਰ ਨਾ ਹੋਏ? ਉਹ ਤੇ ਨਗਰ ਪਵਿੱਤਰ ਹੋ ਜਾਂਦਾ, ਉਹ ਤੇ ਪਿੰਡ ਪਵਿੱਤਰ ਹੋ ਜਾਂਦਾ, ਇਹ ਕਾਇਆ ਵਿਚਾਰੀ ਕਿੱਧਰ ਦੀ ਪਾਣੀ ਹਾਰ ਹੈ? ਨਾਮ ਜਪਣ ਵਾਲੇ ਦੀ ਦੇਹੀ ਜਿਹੜੀ ਹੈ ਇਹ ਪਵਿੱਤਰ ਨਾ ਹੋਏ, ਇਹ ਤੇ ਗੱਲ ਹੀ ਕੁਛ ਨਹੀਂ। ਇਸ ਵਿਚਾਰੀ ਦੀ ਕੀ ਪਾਇਆ ਵੀ ਇਹ ਪਵਿੱਤਰ ਨਾ ਹੋਏ? ਕਬੀਰ ਸੋਈ ਮੁਖ ਧਨ ਹੈ ਜਾਂ ਮੁਖ ਕਹੀਐ ਰਾਮ, ਦੇਹੀ ਕਿਸ ਕੀ ਬੋਪਰੀ। ਬੋਪਰੀ ਆਂਦੇ ਨੇ ਵਿਚਾਰੀ, ਦੇਹੀ ਕਿਸ ਕੀ ਬੋਪਰੀ ਪਵਿੱਤਰ ਹੋਏ ਗੋ ਗ੍ਰਾਮ। ਸਾਧ ਸੰਗਤ, ਦੁਨੀਆਂ ਦਾ ਹਰ ਬੰਦਾ ਆਪਣਾ ਸਤਿਕਾਰ ਚਾਹੁੰਦਾ ਹੈ, ਆਪਣਾ ਆਦਰ ਚਾਹੁੰਦਾ ਹੈ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹ ਕੇ ਦੇਖੋ। ਮਹਾਰਾਜ ਕਹਿੰਦੇ ਨੇ ਜਿਹਦੇ ਕੋਲ ਪਾਈ ਪੈਸਾ ਕੋਈ ਨਹੀਂ, ਜਿਹਦੇ ਕੋਲ ਧਨ ਦੌਲਤ ਕੋਈ ਨਹੀਂ, ਕੋਈ ਉਹਦਾ ਆਦਰ ਨਹੀਂ ਕਰਦਾ, ਕੋਈ ਉਹਦਾ ਸਤਿਕਾਰ ਨਹੀਂ ਕਰਦਾ, ਨਿਰ ਧਨ ਆਦਰ ਕੋਈ ਨਾ ਦੇ, ਲਾਖ ਯਤਨ ਕਰੇ ਉਹ ਚਿੱਤ ਨਾ ਤਰੇ। ਗਰੀਬ ਬੰਦਾ ਸੋਚਦਾ ਹੈ ਮੇਰਾ ਕਿਸੇ ਨਾ ਕਿਸੇ ਤਰ੍ਹਾਂ ਦੁਨੀਆਂ ਵਿੱਚ ਆਦਰ ਹੋ ਜਾਏ, ਉਹ ਆਪਣਾ ਬੋਲਚਾਲ ਵੀ ਚੰਗਾ ਰੱਖਦਾ, ਆਪਣਾ ਵਿਹਾਰ ਵੀ ਚੰਗਾ ਰੱਖਦਾ, ਰੱਬ ਦੀ ਕਿਰਪਾ ਨਾਲ ਉਹ ਆਪਣਾ ਚਰਨ ਵੀ ਉੱਚਾ ਰੱਖਦਾ ਹੈ। ਪਰ ਅਮੀਰ ਬੰਦਾ ਉਹਦੇ ਵੱਲ ਅੱਖ ਪੁੱਟ ਕੇ ਵੀ ਨਹੀਂ ਵੇਖਦਾ। ਨਿਰ ਧਨ ਆਦਰ ਕੋਈ ਨਾ ਦੇ, ਲਾਖ ਯਤਨ ਕਰੇ ਉਹ ਚਿੱਤ ਨਾ ਕਰੇ। ਵੈਸੇ ਬਾਬਾ ਕਬੀਰ ਜੀ ਕਹਿੰਦੇ ਨੇ ਵੀ ਜੋ ਸਾਰ ਧਨ ਨਿਰ ਧਨ ਕਹਿ ਜਾਏ, ਜੇ ਕਿਤੇ ਅਮੀਰ ਬੰਦਾ ਗਰੀਬ ਦੇ ਘਰ ਚਲਾ ਜਾਏ, ਜਿਹੜੇ ਮੁੰਡੇ ਖੜਕਾ ਦੜਕਾ ਕਰਦੇ ਨੇ ਬੰਬ ਬੁੰਬ ਚਲਾ ਕੇ, ਜੇ ਤੁਹਾਡੀ ਰੇਂਜ ਵਿੱਚ ਨੇ ਤੇ ਇੱਕ ਬੜਾ ਸਿਆਣਾ ਮੇਰਾ ਭਰਾ ਜਾ ਕੇ ਬੜੇ ਪਿਆਰ ਨਾਲ ਉਹਨਾਂ ਨੂੰ ਆਖੇ ਵੀ ਬਸ 10 ਵਜੇ ਤੋਂ ਬਾਅਦ ਚ ਚੱਲ ਜਾ, ਸਮਾਪਤੀ ਤੋਂ ਬਾਅਦ ਚਲਾ ਲਿਆ, ਕੋਈ ਨਾ ਮੁੰਡੇ ਦੇ ਆਪਣੇ ਹੋਣੇ ਨੇ ਮਣ ਜਾਣਗੇ ਕੋਈ ਨਹੀਂ। ਸਾਰੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਜਿਹੜੀ ਦਾਸ ਬੇਨਤੀ ਕਰਨੀ ਚਾਹੁੰਦਾ ਹੈ, ਬਾਬਾ ਕਬੀਰ ਜੀ ਕਹਿੰਦੇ ਨੇ ਜੋ ਸਾਰ ਧਨ ਨਿਰਧਨ ਕਹਿ ਜਾਏ, ਅਮੀਰ ਬੰਦਾ ਗਰੀਬ ਦੇ ਘਰ ਚਲਾ ਜਾਏ, ਦੀਆ ਆਦਰ ਲੀਆ ਬੁਲਾਏ, ਗਰੀਬ ਬੰਦਾ ਕਹਿੰਦਾ ਜੀ ਦਰਵਾਜੇ ਤੇ ਨਹੀਂ ਅੰਦਰ ਆਓ, ਅੰਦਰ ਮੰਜੇ ਤੇ ਬੈਠੋ ਤੇ ਬੈਠ ਕੇ ਹੁਕਮ ਕਰੋ ਵੀ ਕਿੱਧਰ ਆਏ। ਪਰ ਬਾਬਾ ਕਬੀਰ ਜੀ ਕਹਿੰਦੇ ਨੇ ਹੈਰਾਨੀ ਤੇ ਉਦੋਂ ਹੁੰਦੀ ਹੈ ਵੀ ਜਦੋਂ ਇਹੀ ਗਰੀਬ ਬੰਦਾ ਉਸ ਅਮੀਰ ਦੇ ਘਰ ਗਿਆ, ਜੋ ਨਿਰ ਧਨ ਸਰ ਧਨ ਕਹਿ ਜਾਏ, ਆਗੇ ਬੈਠਾ ਪੀਠ ਫਰਾਏ, ਅੱਗੇ ਬੈਠਾ ਸੀ ਦਰਵਾਜੇ ਵੱਲ ਮੂੰਹ ਕਰਕੇ, ਜਦੋਂ ਵੇਖਿਆ ਵੀ ਇਹ ਹੁਣ ਲੋੜ ਲੈ ਕੇ ਆਇਆ ਹੋਏਗਾ, ਕੁਛ ਮੰਗਣ ਵਾਸਤੇ ਆਇਆ ਹੋਏਗਾ, ਆਗੇ ਬੈਠਾ ਪੀਠ ਫਰਾਏ, ਮੂੰਹ ਦੂਜੇ ਪਾਸੇ ਕਰ ਲੈਂਦਾ। ਮੈਂ ਨਹੀਂ ਕਹਿੰਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਵੀ ਹੈ ਤੇ ਸੀ ਇੱਕੋ ਪਿਓ ਦੇ ਪੁੱਤਰ, ਹੈ ਤੇ ਸੀ ਇੱਕੋ ਮਾਂ ਦੇ ਪੁੱਤਰ, ਨਿਰ ਧਨ ਸਰ ਧਨ ਦੋਨੋਂ ਭਾਈ ਹੈ ਤੇ ਭਰਾ ਸੀ, ਪਰ ਆ ਜਿਹੜੀ ਮਾਇਆ ਨਾ ਖਸਮਾਂ ਨੂੰ ਖਾਣੀ, ਇਹਨੇ ਫਰਕ ਪਾਇਆ, ਇਹਨੇ ਵਿਤਕਰਾ ਕਰਤਾ, ਇਹਦੇ ਕਰਕੇ ਕੋ ਅਮੀਰ ਆ ਕੋ ਗਰੀਬ ਹੈ, ਕਿਸੇ ਦੀ ਜਿੱਤ ਹੈਗੀ ਕਿਸੇ ਦੀ ਨਹੀਂ। ਗੋਇੰਦਵਾਲ ਸਾਹਿਬ ਇੱਕ ਸਿੱਖ ਉੱਠ ਕੇ ਖਲੋ ਗਿਆ, ਉਹ ਸਿੱਖਾਂ ਦਾ ਵੀ ਗੁਰੂ ਅਮਰਦਾਸ ਮਹਾਰਾਜ, ਭਗਤ ਜੀ ਕਹਿੰਦੇ ਨੇ, ਗੁਰੂ ਸਾਹਿਬ ਕਹਿੰਦੇ ਨੇ ਵੀ ਗਰੀਬ ਦਾ ਆਦਰ ਕੋਈ ਨਹੀਂ ਕਰਦਾ, ਤੇ ਜੇ ਕੋਈ ਗਰੀਬ ਬੰਦਾ ਚਾਹੇ ਮੇਰਾ ਆਦਰ ਹੋ ਜਾਏ, ਮੇਰਾ ਸਤਿਕਾਰ ਹੋ ਜਾਏ, ਪਰ ਪਾਈ ਪੈਸਾ ਉਹਦੇ ਕੋਲ ਕੋਈ ਨਹੀਂ, ਤੇ ਕੋਈ ਇਹੋ ਜਿਹਾ ਤਰੀਕਾ ਹੈ ਵੀ ਗਰੀਬ ਬੰਦੇ ਦਾ ਵੀ ਆਦਰ ਹੋ ਜਾਏ, ਉਹਦਾ ਦੁਨੀਆਂ 'ਚ ਸਤਿਕਾਰ ਹੋ ਜਾਏ? ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਹਾਂ, ਇੱਕ ਤਰੀਕਾ ਹੈ, ਜਿਸ ਕੈ ਘਰ ਦੀਵਾਨ ਹਰ ਹੋਵੇ ਤਿਸ ਕੀ ਮੁੱਠੀ ਵਿੱਚ ਜਗ ਸਭ ਆਇਆ, ਜਿਹਦੇ ਹਿਰਦੇ 'ਚ ਵਸਜੇ ਮੇਰਾ ਰੱਬ, ਜਿਹਦੇ ਹਿਰਦੇ 'ਚ ਵਸਜੇ ਸਤਨਾਮ ਵਾਹਿਗੁਰੂ, ਸਮਝ ਲਓ ਕਿ ਸਾਰਾ ਸੰਸਾਰ ਉਹਦੀ ਮੁੱਠੀ ਵਿੱਚ ਆ ਗਿਆ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਜਿਹਨੂੰ ਅੱਜ ਨਾਮਦੇਵ ਕਹਿੰਦੇ ਹੋ, ਜਿਹਨੂੰ ਅੱਜ ਭਗਤ ਕਹਿੰਦੇ ਹੋ, ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਜਿਹੜਾ ਵੀ ਇਸ ਨਾਮਦੇਵ ਨੂੰ ਆਵਾਜ਼ ਮਾਰਦਾ ਹੁੰਦਾ ਸੀ, ਕੋਈ ਨਾਮਦੇਵ ਥੋੜਾ ਕਹਿੰਦਾ ਹੁੰਦਾ ਸੀ ਇਹਨੂੰ, ਜਾਂ ਕੋਈ ਆਦਰ ਦੇ ਨਾਲ ਥੋੜਾ ਲੋਕ ਆਵਾਜ਼ ਮਾਰਦੇ ਸੀ ਨਾਮਦੇਵ ਜੀ? ਸਿੱਖਾਂ ਨੇ ਆਖਿਆ, ਹੇ ਗੁਰੂ ਰਾਮਦਾਸ, ਲੋਕ ਕਿੱਦਾਂ ਬੁਲਾਉਂਦੇ ਸੀ ਨਾਮਦੇਵ ਨੂੰ, ਜਦੋਂ ਅਜੇ ਭਗਤੀ ਨਹੀਂ ਸੀ ਕੀਤੀ, ਜਦੋਂ ਅਜੇ ਵਾਹਿਗੁਰੂ ਦਾ ਸਿਮਰਨ ਸ਼ੁਰੂ ਨਹੀਂ ਕੀਤਾ, ਨਾਮ ਨਹੀਂ ਸੀ ਜਪਦਾ ਨਾਮਦੇਵ, ਉਦੋਂ ਲੋਕ ਇਹਨੂੰ ਕੀ ਨਾਮ ਲੈ ਕੇ ਬੁਲਾਉਂਦੇ ਸੀ? ਤੇ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਲੋਕ ਸ਼ੀਪਾ ਕਹੇ ਬੁਲਾਏ, ਲੋਕਾਂ ਦੇ ਹੋਏ ਸ਼ੀਪਿਆ, ਹੋਏ ਨਾਮਿਆ, ਬੜੀ ਹੌਲੀ ਜੀ ਬੋਲੀ ਦੇ ਸ਼ਬਦ ਵਰਤ ਕੇ ਬੁਲਾਉਂਦੇ ਸੀ। ਚਲੋ ਖੈਰ, ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ, ਜਿਹਨੂੰ ਅੱਜ ਨਾਮਦੇਵ ਕਹਿੰਦੇ ਨੇ, ਭਗਤ ਜੀ ਕਹਿੰਦੇ ਨੇ, ਦੁਨੀਆਂ ਦੇ ਲੋਕ ਮੱਥਾ ਟੇਕਦੇ ਨੇ, ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ, ਤਿੰਨ ਵਾਰੀ ਆਖਿਆ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ, ਜਦੋਂ ਨਾਮਦੇਵ ਦਾ ਮਨ ਗੋਬਿੰਦ ਵਿੱਚ ਲੀਨ ਹੋ ਗਿਆ, ਰੱਬ ਵਿੱਚ ਲੀਨ ਹੋ ਗਿਆ, ਲੀਨ ਹੋ ਗਿਆ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ, ਆੜ ਦਾਮ ਕੋ ਸ਼ੀਪਰੋ ਹੋਇਓ ਲਖੀਨਾ। ਗੁਰੂ ਅਰਜਨ ਸਾਹਿਬ ਕਹਿੰਦੇ ਵੀ ਜਿਹਨੂੰ ਲੋਕ ਅੱਧੀ ਕੌਡੀ ਦਾ ਸ਼ੀਂਬਾ ਕਹਿੰਦੇ ਸੀ, ਉਹਦੇ ਲੱਖਾਂ ਦਾ ਹੋ ਗਿਆ, ਲੱਖਾਂ ਪਤੀ ਲੋਕ ਉਹਨੂੰ ਮੱਥਾ ਟੇਕਣ ਲੱਗ ਪਏ। ਦੂਸਰੀ ਉਦਾਹਰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਬੁਣਨਾ ਤਰਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ। ਤਾਣੇ ਬਾਣੇ ਦਾ ਨੁਕਸਾਨ ਹੋਇਆ ਥੋੜਾ ਜਿਹਾ ਬਾਬਾ ਕਬੀਰ ਸਾਹਿਬ ਦਾ, ਪਰ ਜਦੋਂ ਰੱਬ ਦੇ ਨਾਲ ਪ੍ਰੀਤ ਪੈ ਗਈ, ਹਜ਼ੂਰ ਕਹਿੰਦੇ ਨੇ ਨੀਚ ਕੁਲਾ ਜੁਲਾਹਰਾ। ਇੱਕ ਤੇ ਜੁਲਾਹਾ ਹੁੰਦਾ ਤੇ ਇੱਕ ਜੁਲਾਹਰਾ ਹੁੰਦਾ, ਵਿਚਾਰਾ ਜੁਲਾਇਆ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਜਿਹਨੂੰ ਲੋਕ ਵਿਚਾਰਾ ਜੁਲਾਹਾ ਕਹਿੰਦੇ ਸੀ, ਉਹਦੇ ਗੁਣਾਂ ਦਾ ਸਮੁੰਦਰ ਬਣ ਗਿਆ। ਸਾਧ ਸੰਗਤ ਤੁਹਾਡਾ ਨੀ ਮੈਨੂੰ ਪਤਾ, ਪਰ ਮੈਂ ਨੀ ਕਿਤੇ ਪੜ੍ਹਿਆ ਵੀ ਕਬੀਰ ਸਾਹਿਬ ਕਿਹੜੇ ਸਕੂਲ ਚ ਪੜ੍ਹੇ, ਕਿਹੜੇ ਕਾਲਜ ਵਿੱਚ ਪੜ੍ਹੇ, ਕਿਹੜੀ ਯੂਨੀਵਰਸਿਟੀ ਵਿੱਚ ਪੜ੍ਹੇ। ਉਹਨਾਂ ਨੂੰ ਤਾਂ ਹੱਕ ਹੀ ਨਹੀਂ ਸੀ, ਨਾ ਪਾਠਸ਼ਾਲਾ ਚ ਪੜ੍ਹਨ ਦਾ ਹੱਕ ਸੀ, ਨਾ ਉਹਨਾਂ ਨੂੰ ਕਿਸੇ ਮੰਦਰ ਵਿੱਚ ਜਾਣ ਦੀ ਆਗਿਆ ਸੀ। ਜੇ ਤੁਸੀਂ ਕਿਤੇ ਪੜ੍ਹੋਗੇ ਤੇ ਮੈਨੂੰ ਦੱਸਿਓ ਜ਼ਰੂਰ ਵੀ ਕਬੀਰ ਸਾਹਿਬ ਇੰਨੇ ਸਾਲ ਇੰਨੇ ਪਾਠਸ਼ਾਲਾ ਚ ਪੜ੍ਹਦੇ ਨੇ। ਪਰ ਮੁਆਫ ਕਰਨਾ, ਭਾਵੇਂ ਕਿਸੇ ਨੇ ਐਮ ਏ ਕੀਤੀ ਹੈ, ਪੀ ਐਚ ਡੀ ਕੀਤੀ ਹੈ, ਗੁਰੂ ਦੀ ਕਿਰਪਾ ਨਾਲ ਜਿੰਨੇ ਗੁਰਮਤਿ ਦੀ ਵਿੱਦਿਆ ਨਹੀਂ ਮਹਾਰਾਜ ਦੀ ਕਿਰਪਾ ਨਾਲ ਲਈ, ਅਸੀਂ ਸਾਰੇ ਅਗਿਆਨੀਆਂ ਨੇ। ਮੈਂ ਆਪਣੇ ਵਰਗਿਆਂ ਦੀ ਗੱਲ ਕਰਦਾ, ਇਹੋ ਜਿਹੇ ਕਬੀਰ ਸਾਹਿਬ ਦੇ ਸ਼ਬਦ ਨੇ ਪੀ ਐਚ ਡੀ ਛੱਡੋ ਤੁਸੀਂ, ਭਾਵੇਂ ਜਿੰਨੀਆਂ ਮਰਜ਼ੀ ਡਿਗਰੀਆਂ ਕੀਤੀਆਂ ਹੋਣ, ਪਰ ਜੇ ਗੁਰਮਤਿ ਦੀ ਵਿੱਦਿਆ ਗੁਰੂ ਨੇ ਨਹੀਂ ਬਖਸ਼ੀ ਤੇ ਕੀ ਮਜਾਲ ਲੱਗੂ ਕਬੀਰ ਸਾਹਿਬ ਦੇ ਇੱਕ ਸ਼ਬਦ ਦੀ ਅਰਥ ਕਰਦੇ। ਇੰਨੇ ਇੰਨੇ ਔਖੇ ਸ਼ਬਦ ਵਰਤੇ ਕਬੀਰ ਸਾਹਿਬ ਨੇ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਜਿਹਨੂੰ ਲੋਕ ਵਿਚਾਰਾ ਜਲਾਇਆ ਕਹਿੰਦੇ ਸੀ, ਤੇ ਗੁਣਾਂ ਦਾ ਸਮੁੰਦਰ ਬਣ ਗਿਆ। ਨੀਚ ਕੁਲਾ ਜੁਲਾਹਰਾ ਭਇਓ ਗੁਣੀ ਗਹੀਰਾ, ਇਹ ਤੇ ਗੁਣਾਂ ਦਾ ਸਮੁੰਦਰ ਬਣ ਗਿਆ। ਸਾਧ ਸੰਗਤ ਬਾਬਾ ਕਬੀਰ ਜੀ ਕਹਿੰਦੇ ਵੀ ਲੋਕ ਆਂਦੇ ਕਬੀਰ ਗੀਤ ਬੜੇ ਸੋਹਣੇ ਬੋਲਦਾ। ਅੱਜ ਵੀ ਜਦੋਂ, ਚਲੋ ਅੱਜ ਤੋਂ ਰਿਵਾਜ ਹੀ ਪਿੰਡਾਂ ਵਿੱਚ ਨਹੀਂ ਰਿਹਾ, ਮੈਨੂੰ ਯਾਦ ਹੈ ਵੀ ਗੋਡੀ ਗਾਡੀ ਕਰਨੀ, ਪਿੰਡ ਤੋਂ ਜ਼ਿਆਦਾ ਦੂਰ ਸਾਡੀ ਜ਼ਮੀਨ ਨਹੀਂ ਸੀ, ਨੇੜੇ ਹੀ ਪੈਲੀ ਸੀ, ਥੋੜ੍ਹਾ ਜਿਹਾ ਪਿੰਡੋਂ ਬਾਹਰ ਆਣ ਕੇ ਗੋਡੀ ਗਾਡੀ ਕਰਨੀ ਜਾਂ ਕਿਤੇ ਵੇਲਣਾ ਜੁੱਤਾ ਹੋਣਾ, ਕੋਈ ਵੀ ਕੰਮ ਕਰਦੇ ਹੋਣਾ, ਤੇ ਜੇ ਕੋਈ ਸਿਆਣਾ ਪਾਠੀ ਬਾਬਾ ਕਬੀਰ ਤੇ ਬਾਬਾ ਫਰੀਦ ਜੀ ਦੇ ਸਲੋਕ ਪੜ੍ਹਦਾ ਹੁੰਦਾ ਸੀ ਨਾ, ਤੇ ਉਹ ਪਾਠੀ ਸਿੰਘ ਇੰਨੀ ਮਿੱਠੀ ਆਵਾਜ਼ ਵਿੱਚ ਸਲੋਕ ਪੜ੍ਹਦੇ, ਤੇ ਬਾਬੇ ਕਬੀਰ ਦੇ ਸਲੋਕ ਇੰਨੇ ਸਾਡੀ ਬੋਲੀ ਵਿੱਚ ਉਚਾਰਨ ਕੀਤੇ ਸੌਖੇ ਵੀ ਧੱਕੇ ਨਾਲ ਹੀ ਇਹ ਬਾਬੇ ਕਬੀਰ ਦੇ ਸਲੋਕ ਆਪਣੇ ਵੱਲ ਖਿੱਚ ਲੈ ਗਏ। ਹਲਵਾਉਣ ਵਾਲਿਆਂ ਦੀ ਸੁਰਤ ਵੀ ਪਿੰਡ ਵੱਲ ਹੁੰਦੀ, ਤੇ ਬਜ਼ੁਰਗ ਕਹਿੰਦੇ ਹੁੰਦੇ ਸੀ ਭਾਈ ਕਬੀਰ ਸਾਹਿਬ ਦੇ ਸਲੋਕਾਂ ਦੇ ਕੋਈ ਸਿਆਣਾ ਪਾਠੀ ਬਿਠਾਇਓ। ਤੇ ਮੈਂ ਕਈ ਵਾਰੀ ਸੋਚਦਾ ਵੀ ਜਦੋਂ ਕਬੀਰ ਸਾਹਿਬ ਆਪ ਸਲੋਕ ਬੋਲਦੇ ਹੋਣਗੇ, ਆਪ ਇਹ ਪੜ੍ਹਦੇ ਹੋਣਗੇ, ਤੇ ਇਸੇ ਕਰਕੇ ਲੋਕ ਆਂਦੇ ਨੇ ਕਬੀਰ ਗੀਤ ਬੜੇ ਸੋਹਣੇ ਬੋਲਦਾ। ਬਾਬਾ ਕਬੀਰ ਜੀ ਕਹਿੰਦੇ ਹੋ ਮੈਂ ਗੀਤ ਨਹੀਂ ਬੋਲਦਾ, ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਉਹ ਮੈਂ ਗੀਤ ਨਹੀਂ ਬੋਲਦਾ, ਰੱਬ ਦੀ ਵਿਚਾਰ ਆ ਜਿਹੜੀ ਮੈਂ ਤੁਹਾਨੂੰ ਕਹਿ ਕੇ ਸੁਣਾ ਰਿਹਾ। ਇਹੀ ਗੱਲ ਬਾਬਾ ਨਾਨਕ ਜੀ ਨੇ ਆਖਿਆ ਸੀ ਭਾਈ ਲਾਲੋ, ਭਾਈ ਲਾਲੋ ਦੇ ਵਿਹੜੇ ਚ ਬੈਠ ਕੇ ਇੱਕ ਸ਼ਬਦ ਗਾਇਆ ਬਾਬਾ ਨਾਨਕ ਜੀ ਨੇ। ਸ਼ਬਦ ਦੀ ਸਮਾਪਤੀ ਹੋਈ, ਭਾਈ ਲਾਲੋ ਨੇ ਮੱਥਾ ਟੇਕਿਆ। ਮਹਾਰਾਜ ਬਾਬਾ ਨਾਨਕ ਜੀ ਬੜੇ ਪਿਆਰ ਨਾਲ ਕਹਿੰਦੇ ਨੇ ਭਾਈ ਲਾਲੋ ਮੇਰੇ ਸਰੀਰ ਨੂੰ ਮੱਥਾ ਟੇਕਦਾ। ਭਾਈ ਲਾਲੋ ਇਹ ਸਰੀਰ ਹੁਣ ਹੈ 20 ਸਾਲਾਂ ਨੂੰ, 30-50 ਸਾਲਾਂ ਨੂੰ ਸਰੀਰ ਨਾ ਰਿਹਾ, ਫਿਰ ਮੱਥਾ ਕਿਹਨੂੰ ਟੇਕੇਗਾ? ਭਾਈ ਲਾਲੋ ਗੁਰੂ ਨੂੰ ਮੱਥਾ ਟੇਕ। ਭਾਈ ਲਾਲੋ ਕਹਿੰਦੇ ਜੀ ਗੁਰੂ ਕੌਣ ਹੈ? ਹਜ਼ੂਰ ਕਹਿੰਦੇ ਨੇ ਭਾਈ ਲਾਲੋ ਜਿਹੜਾ ਸ਼ਬਦ ਸੁਣ ਕੇ ਤੈਨੂੰ ਆਨੰਦ ਆਇਆ, ਤੇਰੀ ਆਤਮਾ ਨੂੰ ਸ਼ਾਂਤੀ ਮਿਲੀ, ਉਹ ਸ਼ਬਦ ਗੁਰੂ ਹੈ। ਭਾਈ ਲਾਲੋ ਕਹਿੰਦਾ ਮਹਾਰਾਜ ਜਿਹੜਾ ਸ਼ਬਦ ਤੁਸੀਂ ਗਾਇਆ ਇਹ ਸ਼ਬਦ ਤੁਹਾਡਾ ਨਹੀਂ ਸੀ। ਮਹਾਰਾਜ ਕਹਿੰਦੇ ਨੇ ਭਾਈ ਲਾਲੋ ਉਹ ਮੇਰਾ ਸ਼ਬਦ ਨਹੀਂ ਸੀ, ਇਹ ਤੇ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਮੈਂ ਲਾਲੋ, ਸੱਚ ਕੀ ਬਾਣੀ ਨਾਨਕ ਆਖੈ। ਭਾਈ ਲਾਲੋ ਮੈਂ ਤੈਨੂੰ ਸਦਾ ਰਹਿਣ ਵਾਲੇ ਰੱਬ ਦੀ ਬਾਣੀ ਕਹਿ ਕੇ ਸੁਣਾ ਰਿਹਾ, ਕੋਲੋਂ ਤੇ ਮੈਂ ਤੈਨੂੰ ਕੁਛ ਨਹੀਂ ਕਹਿ ਰਿਹਾ। ਹਜ਼ੂਰ ਦੇ ਕਹਿੰਦੇ ਨੇ ਤਾਂ ਮੈਂ ਕਹਿਆ ਕਹਿਣਾ ਜਾਂ ਤੁਝੇ ਕਹਾਇਆ। ਬਾਬਾ ਨਾਨਕ ਜੀ ਕਹਿੰਦੇ ਉਦੋਂ ਮੈਂ ਕੁਛ ਕਹਿੰਦਾ ਹਾਂ ਜਦੋਂ ਤੁਸੀਂ ਮੇਰੇ ਕੋਲ ਕੁਛ ਕਵਾਉਂਦੇ ਹੋ। ਇਹ ਜਿਹੜੀ ਬਾਬਾ ਕਬੀਰ ਜੀ ਹੋਰਾਂ ਨੇ ਬਾਕੀ ਭਗਤਾਂ ਨੇ ਬਾਣੀ ਉਚਾਰਨ ਕੀਤੀ ਹੈ, ਉਹ ਵੀ ਕਹਿੰਦੇ ਨੇ ਭਾਈ ਇਹ ਰੱਬ ਦੀ ਬਾਣੀ ਹੈ, ਇਹ ਰੱਬ ਦੇ ਗੀਤ ਹਨ। ਤੀਸਰੀ ਉਦਾਹਰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਰਵਿਦਾਸ ਟਵੰਤਾ ਢੋਰ ਨੀਂਦ ਤਿੰਨ ਤਿਆਗੀ ਮਾਇਆ। ਇਹ ਜਿਹੜਾ ਰਵਿਦਾਸ ਸੀ ਨਾ, ਇਹਨੇ ਜਦੋਂ ਮਾਇਆ ਦਾ ਮੋਹ ਤਿਆਗ ਦਿੱਤਾ, ਰੱਬ ਦੀ ਭਗਤੀ ਸ਼ੁਰੂ ਕੀਤੀ, ਬੜੇ ਧਿਆਨ ਨਾਲ ਸੁਣਨਾ। ਹਜ਼ੂਰ ਕਹਿੰਦੇ ਨੇ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਰੱਬ ਦੇ ਦਰਸ਼ਨ ਹੋਏ, ਦੁਨੀਆਂ ਵਿੱਚ ਪ੍ਰਗਟ ਹੋ ਗਿਆ, ਸੰਸਾਰ ਚ ਪਤਾ ਲੱਗ ਗਿਆ ਵੀ ਕਿਸੇ ਮਾਂ ਨੇ ਪੁੱਤ ਜੰਮਿਆ। ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਚੌਥੀ ਉਦਾਹਰਨ ਭਾਈ ਸਾਹਿਬ ਕਹਿੰਦੇ ਨੇ ਸੈਨ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ। ਉੱਤੀਆਂ ਬੁੱਤੀਆਂ ਕਰਨ ਵਾਲਾ, ਜੇ ਕਿਸੇ ਦੇ ਘਰ ਵਿੱਚ ਕਾਕਾ ਜੰਮ ਪਿਆ, ਪਿੰਡ ਦੇ ਲੋਕਾਂ ਕਹਿਣਾ ਉਹ ਸਹਿਣ ਲਈ, ਜਾਂ ਇਹਦੇ ਨਾਨਕਿਆਂ ਨੂੰ ਸੁਣਾ ਦੇ ਆ, ਇਹਦੀਆਂ ਭੂਆ ਨੂੰ, ਮਾਸੀਆਂ ਨੂੰ, ਰਿਸ਼ਤੇਦਾਰਾਂ ਨੂੰ ਸੁਣਾ ਦੇ ਪਿਆ। ਜੇ ਕਿਸੇ ਦੇ ਘਰ ਵਿੱਚ ਮੌਤ ਹੋ ਜਾਣੀ, ਫਿਰ ਵੀ ਉਹਨੂੰ ਸੁਣਾ ਦੇ ਕੇ ਭੇਜਣਾ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਉਹ ਉੱਤੀਆਂ ਬੁੱਤੀਆਂ ਕਰਨ ਵਾਲਾ ਬੰਦਾ ਸਹਿਣ ਨਾਈ ਬੁਤਕਾਰੀਆਂ ਉਹ ਘਰ ਘਰ ਸੁਣਿਆ। ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਉਹਦੀ ਗਿਣਤੀ ਭਗਤਾਂ ਵਿੱਚ ਹੋ ਗਈ। ਆ ਤੁਸੀਂ ਕਿਸੇ ਮੁੱਖ ਮੰਤਰੀ ਦੇ ਦਫ਼ਤਰ ਜਾਓ, ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿੱਚ ਜਾਓ, SSP ਦੇ ਦਫ਼ਤਰ, ਵੱਡੇ ਅਫਸਰ ਦੇ ਦਫ਼ਤਰ ਜਾਓ, ਉਹਦੇ ਪਿਛਲੇ ਪਾਸੇ ਇੱਕ ਬੋਰਡ ਲੱਗਾ ਹੁੰਦਾ ਜਿਹਦੇ ਤੇ ਲਿਖਿਆ ਹੁੰਦਾ ਵੀ ਕਿਹੜਾ ਕਿਹੜਾ ਇਸ ਕੁਰਸੀ ਤੇ ਅਫਸਰ ਬੈਠ ਗਿਆ। ਭਗਤਾਂ ਦੀ ਇੱਕ ਸੂਚੀ ਬਣੀ ਹੋਈ ਹੈ, ਭਗਤਾਂ ਦੀ ਇੱਕ ਲਿਸਟ ਬਣੀ ਹੋਈ ਹੈ। ਗੁਰੂ ਅਰਜਨ ਸਾਹਿਬ ਕਹਿੰਦੇ ਜਿਹੜੀ ਭਗਤਾਂ ਦੀ ਲਿਸਟ ਬਣਾ, ਭਗਤਾਂ ਦੀ ਸੂਚੀ ਵੀ ਉਹ ਉੱਤੀਆਂ ਬੁੱਤੀਆਂ ਕਰਨ ਵਾਲੇ ਦੀ ਗਿਣਤੀ ਉਹਨਾਂ ਭਗਤਾਂ ਚ ਹੋ ਗਈ, ਉਸ ਲਿਸਟ ਵਿੱਚ ਇਹਨਾਂ ਦਾ ਨਾਮ ਹੀ ਲਿਖਿਆ ਗਿਆ। ਸਹਿਣ ਨਾਈ ਬੁਤਕਾਰੀਆਂ ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਰੱਬ ਹਿਰਦੇ ਚ ਵਸ ਗਿਆ, ਗਿਣਤੀ ਭਗਤਾਂ ਚ ਹੋ ਗਏ। ਫਿਰ ਚੌਂ ਭਗਤਾਂ ਦੀ ਗੱਲ ਕਰਕੇ ਹਜ਼ੂਰ ਕਹਿੰਦੇ ਨੇ ਇਹ ਬਿਦ ਸੁਣ ਕੇ ਜਾ ਟਰੋ ਉੱਠ ਭਗਤੀ ਲਾਗਾ। ਇੱਕੋ ਬਹੁਤਾ ਨਾ ਤੇਜ਼ ਕਰੇ ਮੇਰੇ ਨੇ, ਬਿਲਕੁਲ ਤੇ ਜੋ ਇੰਨਾ ਕੁ ਬਹੁਤਾ ਤਿੱਖਾ ਨਾ ਹੋਵੇ। ਸਾਰੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰੀ ਹੋਰ ਕਿਰਪਾ ਕਰੋ, ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਨੇ ਇਹ ਬਿਦ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ। ਜਾਟਰੋ ਕਿਹਨੂੰ ਕਹਿੰਦੇ ਨੇ? ਭੋਲਾ ਭੋਲਾ ਜਾ ਜਾਟ, ਸਿੱਧਾ ਸਾਧਾ ਜੱਟ, ਪਾਵ ਕੋ ਵਲ ਨੀ ਫਰੇਬ ਨੀ ਵਲ ਨੀ ਛਾਲ ਨੀ, ਜੋ ਉਹਦੇ ਅੰਦਰ ਆ ਉਹੀ ਉਹਦੇ ਬਾਹਰ। ਇਹ ਬਿਦ ਸੁਣ ਕੇ ਜੱਟ ਰੋ ਉੱਠ ਭਗਤੀ ਲੱਗਾ, ਉੱਠ ਕੇ ਭਗਤੀ ਕਰ ਲੱਗ। ਕੀ ਸੁਣ ਕੇ ਭਗਤੀ ਕਰਨ ਲੱਗ ਪਿਆ? ਇਹ ਬਿਦ ਸੁਣ ਕੇ ਜੱਟ ਰੋ ਉੱਠ ਭਗਤੀ ਲੱਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵੜ ਪਾਗਾ। ਜਿਹੜਾ ਕਹਿੰਦੇ ਨੇ ਰੱਬ ਪ੍ਰਗਟ ਨਹੀਂ ਹੁੰਦਾ, ਰੱਬ ਗੁਪਤ ਰਹਿੰਦਾ, ਭਗਤ ਧੰਨਾ ਜੀ ਨੂੰ ਰੱਬ ਪ੍ਰਤੱਖ ਤੌਰ ਤੇ ਮਿਲਿਆ। ਸਾਧਸੰਗ ਸਾਡੇ ਉਸਤਾਦ ਜੀ ਨੇ ਜਦੋਂ ਇਹ ਪੜ੍ਹਾਉਂਦਿਆਂ ਸਾਨੂੰ ਸਾਖੀ ਸੁਣਾਈ, ਮੈਨੂੰ ਯਾਦ ਹੈ ਗੁਰੂ ਦੀ ਕਿਰਪਾ ਨਾਲ। ਉਸਤਾਦ ਜੀ ਕਹਿੰਦੇ ਬੇਟਾ ਜਿਹੜਾ ਜੱਟਾਂ ਦਾ ਮੁੰਡਾ ਨਾ ਧੰਨਾ, ਇਹ ਖੂਹ ਵਾਹੁੰਦਾ ਸੀ, ਕੋ ਮਹਾਂਪੁਰਖ ਆ ਗਏ, ਗਰਮੀ ਸੀ, ਮਹਾਂਪੁਰਖ ਦੋ ਘੁੱਟ ਵਗਦੇ ਖੂਹ ਤੋਂ ਪਾਣੀ ਪੀ ਕੇ ਛਾਵੇਂ ਬਹਿ ਗਏ। ਤੁਹਾਡਾ ਤਾਂ ਮੈਨੂੰ ਪਤਾ ਨੀ, ਸਾਡੇ ਇਲਾਕੇ ਵਿੱਚ ਹਰ ਖੂਹ ਤੇ ਹਰ ਮੋਟਰ ਤੇ ਦਰਖਤ ਹੁੰਦੇ, ਵਾਢੀ ਵੁਢੀ ਕਰਕੇ ਦੁਪਹਿਰਾਂ ਨੂੰ ਛਾਵੇਂ ਬਹਿਣਾ। ਆ ਤੁਹਾਡੇ ਇਲਾਕੇ ਦਾ ਨੀ ਪਤਾ, ਸਾਡੇ ਇਲਾਕੇ ਚਲੋ ਜੇ ਕਿਸੇ ਮੋਟਰ ਤੇ ਦਰਖਤ ਨੀ ਆਪਾਂ ਰਹਿੰਦੇ, ਵੱਢ ਵੱਢ ਕੇ ਫਨਾਹ ਕਰ ਦਿੱਤੇ ਸਾਰੇ। ਖੂਹ ਵਗਦਾ ਸੀ, ਦੋ ਘੁੱਟ ਪਾਣੀ ਪੀਤਾ ਜੱਟਾਂ ਦੇ ਮੁੰਡੇ ਨੇ, दो घुट पानी पी के छावे बह गए महापुरुख धन्ने दे खूह तो दो घुट पानी पी गए। बड़े ध्यान नाल सुनना महापुरुख कहन लगे पुत्रा आ दो पल बैठ साडे कोल दो पल आ तेन रब की गल सुनाई है असि अगे तुर जा। जट्टां दा मुंडा कहिंदा महापुरखो तुसी ओ साधु लोग असि गृहस्थी लोग मैं वा जट्टां दा कल्ला कारा मुंडा। महापुरखो जे मैं तुहाडे लागे बह गया ना ते मेरा नकाल टुट जाणा। हुण बच्चे नूं नहीं पता नकाल की हुंदा है तुहाडे वल ते पता ना साडे गुरदासपुर विच इदां कह लो कि जिन्नी क कणक भरी होए पिछों बिजली चली जाए मोटर बंद हो जाए वह क्यारा फिर भरना पैंदा। जदों खूह वगदा हुंदा सी उदों बिलकुल थोड़ा थोड़ा मैनूं थोड़ी जी संभाल है ते थोड़ा थोड़ा ते पानी हुंदा सी। धन्ना जट कहन लगा महापुरखो तुसी साधु लोग असी गृहस्थी लोग आ जे मैं तुहाडे को बह गया ते मेरा ते नकाल टुट जाणा। तुहाडा पिंड किन्ना क वड्डा किन्नी कित्थों दी जनसंख्या होएगी तुहाडे पिंड मूसे पिंड दी हां जी आबादी इत्थों 4000 आबादी भाई साहब दे 4000 आबादी ते जेडे नहीं आए वह इसे करके आए भी कि नकाल ना टुट जाए कि साडा इसे करके नहीं आए नकाल ना टुट जाए। जट्टा दा मुंडा धन्ना कहिंदा महापुरखो जे मैं तुहाडे को बह गया मेरा नकाल टुट जाणा। महापुरख नूं तरस आ गया। महापुरख कहिंदे पुत्रा जे जिंदगी रही ते नकाल टुटदे रहणगे नकाल मिलदे रहणगे टुटदे रहणगे मिलदे रहणगे आ पुत्र बैठ मेरे कोल मैं चले जाणा बस दो पल बैठ मेरे कोल। जिन्हां दा नकाल टुटन दा डर है ते नहीं ना आए उन्हां बारे बाबा कबीर जी कहिंदे ने कबीर हर का सिमरन छाड़ के पालियो बहुत कुटम। इस नकम्मे ने टब्बर ते पालिया पर रब नू भुला के टब्बर पालिया। टब्बर ते पई पालण ने जी रब दे ने रब ने आख्या तू मेरे दो जी पई साम तू मेरे ना चौं जियां दी संभाल कर किरत कर दे इन्हां नू प्रसाद जी मेरे ने पर रिजक भी मैं भेजांगा तू उदम करी मेहनत करी ते इन्हां नू संभाल कर। भगत धन्ना जी कहन लगे नकाल टुट जाना ते बाबा कबीर जी कहिंदे ने कबीर हर का सिमरन छाड़ के पालियो बहुत कुटम। टब्बर ते बड़ा वड्डा पालिया ते होया कि भगत जी कहिंदे ने धंधा करदा रह गयो भाई रिहा ना बन बत। वो किरत करी उहदा धंधा ही बन गया। धंधा की हुंदा आप ही जाल बनाउणा ते आप ही उहदे च फस जाणा। जे किरत करन वाला बंदा करते नूं याद नहीं करदा ते समझ लो उहनूं धंधा कहिंदे ने धंधे च ही फस के बंदा मर जांदा। कबीर जी कहने धंधा करता रह गया भाई रहा ना बंद। वो धंधा भी गया तो सारा कुटुंब फिर मुड़ के पौ पौ के वेंदा भी जिन्ना वास्ते जिंदगी बतीत की मगर लभदा कि नहीं लभदा कोई नहीं लभदा। उत्थे बाबा नानक जी कहने भाई सच्ची गल ते है बिन नामे कोई बेली नाई। बाबा नानक जी कहते दुआई रब दी रब तो बिना कोई उत्थे बेली नहीं बनता। जे तुसी गुस्सा ना करोगे तो एक शब्द आउंदा गुरु अर्जन साहब दा महाराज कहिंदे ने धीआं पुत्तरां च रहना सी हसना खेडना सी कारोबार करना सी किरत करनी सी इन्हां च रहिंदिआं होइआं रब नूं याद करना सी पर इन्हां च ही पलच के रह गया बस मोह लोड़ तो वध पा लिया। कबीर जी कहिंदे नतीजा की निकलिआ गुरु अर्जन साहब कहिंदे ने कहा ना माने अब बंद कर लो आज। कबीर जी कहिंदे ने धंधा करता रह गया भाई रहा ना बंद। तो गुरु अर्जन साहब महाराज कहिंदे जिन्ना वास्ते जिंदगी बतीत की कहा ना माने सिर खा पछाने समझ के खा क्यों कहिंदे महाराज कहंदे जिहड़े धीआं पुत्तरां लई सारी जिंदगी बतीत कीती जदों मंजे ते डिग पिया किहा वी नहीं मनदे सगों सिर च सुआह पाउंदे ने कहा ना माने सिर खाक छाने जिन संग मन तन जालिया जिन्हां वास्ते मन ते तन साड़दा रहा ना ओह हुणी दी गल ही नहीं सुनते कहिंदे बापू ते एवें बोली जांदा इहदा ते काम ही बोलना कहा ना माने सिर खाक छाने किहा भी नहीं मनदे पानी मंगिया पानी भी नहीं दिंदे सगों सुआह पाउंदे ने अगले पासे देखो पूरे गुरु दे बचन ने पूरे गुरु दे ते नतीजा क्यों ये निकलिया क्यों खमियाजा भुगतना पिया खमियाजा इस करके भुगतना पिया भी टब्बर दे पालिया पर रब नूं भुला के टब्बर पालिया उस गल दा नतीजा निकलिया है कहा ना माने सिर खाक छाने जिन संग मन तन जालिया चलो खैर भगत धन्ना जी कहिंदे महापुरख नूं नकाल टुट जाणा महापुरख नूं तरस आया कहिण लगे पुत्रा जिंदगी रही नकाल टुटदे रहणगे मिलदे रहणगे आ मेरा पुत्र उन्हें अरलियां पुट दित्तियां नत्थां बन दित्तियां ते महापुरखां दे कोल आण के बह गया सामने चौंकड़ा मार के धन्ना वालनी शालनी भोला पाला जिहा जट्टां दा मुंडा उस्ताद जी कहिंदे बेटा उस महापुरख ने नामदेव दी साखी सुनाई महापुरखा ने कबीर जी की साखी सुनाई रबदास जी की साखी सुनाई सैन भगत की साखी सुनाई जदों चौं भगतां की साखी सुनाई उन्हां महापुरखा ने ते हजूर कहिंदे ने इह बिद सुन गै जट रोट भगती लागा वह महापुरख दे चौं भगतां की साखी सुना के चला गया ते जदों फिर धन्ना खूह मुड़ के बहुन लगा ते अंदरों आवाज आई होए धन्या जे छिंबियां दा मुंडा नामा भगत बन सकदा जलायां दा मुंडा कबीर भगत बन सकदा चमारां दा मुंडा रविदास भगत बन सकदा नाइयां दा मुंडा सैन भगत बन सकदा तू क्यों नहीं बन सकदा इह बिद सुन के जट रोट भगती लागा इन्नी गल सुन के उन्हें चौं भगत दी गल सुन के इह फिर भगती कर लग पिया नतीजा के निकलिया हजूर कहिंदे ने मिले परतख गुसाइया रब परतख होके मिलिया धन्ना वडभागा धन्ने की गिनती वडभाग्या च हो गई उस्ताद जी कहिंदे हुंदे सी बेटा वो अरबी फारसी बड़े पढ़े लिखे सी और वड्डी गल शरदा रब ने बड़ी बख्शी सी उस्ताद जी कहिंदे बेटा जमीन ते पहला भी धन्ने की हैगी सी मझां गऊआं पहला भी है गया सी खेतीबाड़ी ते पहला भी करदा सी जमीन ते पहला भी है गई सी पर एदी गिनती वडभाग्यां च नहीं होई वडभाग्यां च गिनती उदों होई जदों रब रब जपना शुरू कीता रब मिलिया मिलिया पर तक गुसाइया धन्ना वडभागा जिहड़ा भगत धन्ना जी दा पिंड वाणा जयपुर तो 100 किलोमीटर है मैनू याद है पे उदो जी गुरद्वारा साहब नहीं सी बनाया बाबा लखा सिंह होरां जयपुर दे प्रबंधक कहिंदे जी ओह भगत धन्ना जी दे पिंड चली चलो आपां चले गए पिंड दे 15-20 बजुर्ग कट्ठे हो गए कहन लगे ज्ञानी जी आ जिहड़ा खूह आना इह भगत धन्ना जी दे हथ दा लगा होया ते बदोबदी सिर च हो गया पई धन्ने खूह पई जिन्हें भगत जी दे दर्शन कीते ते भगत जी दे हथ लगे ने उह बिल्कुल उस तरह समाज एक बजुर्ग कहिंदा ज्ञानी जी 9 एकड़ जमीन अजे भी भगत धन्ना जी दे नाम ते बोलदी है सरकारी कागजां च फिर वह बजुर्ग कहिंदे ज्ञानी जी साडे पिंड दा कोई बंदा अज भी जोड़ा पा के भगत धन्ना जी दे खेतां विच नहीं लंघदा लोक कहिंदे ने भगत जी दे खेत हन इह किहदी वडियाई है भाई रब दे नाम दी वडियाई है ये परमेश्वर दे सिमरन दी वडियाई है उहदे नाम करके दुनिया च सत्कार हुंदा साध संगत श्री गुरु ग्रंथ साहिब महाराज जी दी बाणी च बाबा नानक जी कहिंदे ने काश झाती मार के देख लो किसी राजे महाराज दा नामो निशान नहीं मिलेगा पर अज ते रवाज खत्म हो गया पुरातन मावां ने 2-3 पोतरे नूं लै के गोदी विच बहना ते मावां ने कहना पुत्र आओ देख ध्रुव तारा आओ देखो सरवण दी बेंकी
ਤੇ ਪੁੱਛਣਾ ਮਾਤਾ ਜੀ ਧਰੂ ਕੌਣ ਸੀ, ਇਹ ਸਰਵਣ ਕੌਣ ਸੀ? ਉਹਨਾਂ ਕਹਿਣਾ ਬੇਟਾ ਬਾਬਾ ਨਾਨਕ ਜੀ ਕਹਿੰਦੇ ਨੇ ਸੁਲਤਾਨ ਖਾਨ ਮਲੂਕ ਉਮਰੇ ਗਏ ਕਰ ਕਰ ਕੂਜ, ਬੜੇ ਬੜੇ ਬਾਦਸ਼ਾਹ ਲੋਕ ਆਏ, ਅਮੀਰ ਲੋਕ ਆਏ, ਜਿਨ੍ਹਾਂ ਦੇ ਨਾਮੋ ਨਿਸ਼ਾਨ ਮਿਟ ਗਏ। ਕਿਸੇ ਰਾਜੇ ਮਹਾਰਾਜੇ ਦਾ ਨਾਮੋ ਨਿਸ਼ਾਨ ਕਾਸ਼ ਵਿੱਚ ਨਹੀਂ ਮਿਲਦਾ, ਜਾਂ ਇੱਥੇ ਧਰੂ ਦਾ ਨਿਸ਼ਾਨ ਮਿਲਦਾ, ਜਾਂ ਇੱਥੇ ਸਰਵਣ ਦਾ। ਧਰੂ ਨੇ ਸਿਮਰਨ ਕੀਤਾ ਸੀ, ਸਰਵਣ ਨੇ ਸੇਵਾ ਕੀਤੀ ਸੀ, ਜਾਂ ਇੱਥੇ ਸਿਮਰਨ ਵਾਲਿਆਂ ਦਾ ਨਿਸ਼ਾਨ ਬਾਕੀ, ਤੇ ਜਾਂ ਇੱਥੇ ਸੇਵਾ ਵਾਲਿਆਂ ਦਾ ਬਾਕੀ, ਤੇ ਫਿਰ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰ ਹੈ। ਗੁਰੂ ਤੇਗ ਬਹਾਦਰ ਸਾਹਿਬ ਦੇ ਸਲੋਕ ਪੜ੍ਹੋ। ਸਾਰੇ ਸਲੋਕਾਂ ਚ ਹਜ਼ੂਰ ਕਹਿੰਦੇ ਨੇ ਵੀ ਦੁਨੀਆਂ ਨਾ ਰਹਿਣ ਵਾਲੀ ਹੈ, ਬਿਣਸ ਜਾਣ ਵਾਲੀ ਹੈ, ਪਰ ਆਖਰੀ ਸਲੋਕ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨੇ ਇੱਥੇ ਕੋਈ ਰਹਿਣ ਵਾਲਾ ਵੀ ਹੈ, ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰਗੋਬਿੰਦ। ਚਲੋ ਖੈਰ ਸਾਹਿਬ ਸੰਗਤ ਜਿਹੜੀ ਦਾਸ ਬੇਨਤੀ ਕਰਨੀ ਚਾਹੁੰਦਾ ਹੈ, ਇੱਥੇ ਵਾਹਿਗੁਰੂ ਦੇ ਨਾਮ ਦਾ ਹੀ ਬੋਲਬਾਲਾ ਹੈ, ਜਿਨ੍ਹਾਂ ਨੇ ਜਪਿਆ ਸਤਨਾਮ ਸ੍ਰੀ ਵਾਹਿਗੁਰੂ। ਸਿੱਖ ਅਰਦਾਸ ਕਰ ਲੱਗਾ ਹਰ ਰੋਜ਼ ਕਹਿੰਦਾ, ਜਿਨ੍ਹਾਂ ਪਿਆਰਿਆਂ ਸਚਿਆਰਿਆਂ ਨੇ ਨਾਮ ਜਪਿਆ ਵੰਡ ਕੇ ਛਕਿਆ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਉਹਨਾਂ ਨੂੰ ਯਾਦ ਕਰਕੇ ਵਾਹਿਗੁਰੂ ਬੋਲਿਆ ਜਾਂਦਾ, ਵਾਹਿਗੁਰੂ। ਪਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਰਤਾਰਪੁਰ ਰਹਿੰਦੇ ਸੀ, ਕਰਤਾਰਪੁਰ, ਬੜੇ ਧਿਆਨ ਨਾਲ ਸੁਣਨਾ, ਸਾਡੇ ਕੋਲ ਹੀ ਮੇਰਾ ਸ਼ਹੂਰ ਪਿੰਡ ਕਲਾਨੌਰ ਦੇ ਕੋਲ ਹੈ, ਡੇਰਾ ਬਾਬਾ ਨਾਨਕ ਤੋਂ ਉਧਰ ਕਰਤਾਰਪੁਰ ਸਾਹਿਬ ਹੈ, ਇਧਰ ਡੇਰਾ ਬਾਬਾ ਨਾਨਕ ਹੈ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਰਤਾਰਪੁਰ ਸਾਹਿਬ ਇੱਕ ਸਿੱਖਾਂ ਦਾ ਮਹਾਰਾਜ ਹੈ। ਤੁਸੀਂ ਮੱਝਾਂ ਗਾਈਆਂ ਵੀ ਚਾਰੀਆਂ ਮਹਾਰਾਜ, ਤੁਸੀਂ ਸਕੂਲ ਦੀ ਪੜ੍ਹਾਈ ਵੀ ਕੀਤੀ, ਤੁਸੀਂ ਹੱਟੀ ਵੀ ਕੀਤੀ, ਤੁਸੀਂ ਵਪਾਰ ਵੀ ਕੀਤਾ, ਤੁਸੀਂ ਸਰਕਾਰੀ ਨੌਕਰੀ ਵੀ ਕੀਤੀ। ਯਾਦ ਰੱਖੀਏ ਸਾਧ ਸੰਗਤ, ਜਿਹੜੀ ਸੁਲਤਾਨਪੁਰ ਲੋਧੀ ਬਾਬਾ ਜੀ ਨੇ ਨੌਕਰੀ ਕੀਤੀ ਸੀ, ਉਹ ਬੜੀ ਵੱਡੀ ਨੌਕਰੀ ਸੀ ਬਾਬਾ ਜੀ ਦੀ, ਜਿਹਨੂੰ ਅੱਜ ਕਲਾਸ ਵਨ ਅਫਸਰ ਕਹਿੰਦੇ ਹੋਣਾ। ਸਾਰੇ ਮੋਦੀ ਖਾਣੇ ਦੇ ਇੰਚਾਰਜ ਸਨ, ਸਰਹੰਦ ਤੇ ਲਾਹੌਰ ਦੇ ਵਿਚਕਾਰ ਇਹੀ ਸ਼ਹਿਰ ਵੱਡਾ ਸੀ ਸਭ ਤੋਂ, ਸੁਲਤਾਨਪੁਰ ਲੋਧੀ। ਤੇ ਲਾਲ ਉਹ ਜਿਹੜਾ ਦੌਲਤ ਖਾਨ ਸੀ ਨਵਾਬ, ਉਹਨੇ ਆਪ ਇਮਤਿਹਾਨ ਲਿਆ ਸੀ ਬਾਬਾ ਨਾਨਕੀ ਦਾ, ਆਪ ਇਮਤਿਹਾਨ। ਸਿੱਖ ਕਹਿੰਦਾ ਮਹਾਰਾਜ ਤੁਸੀਂ ਖੇਤੀ ਵੀ ਕੀਤੀ ਹੈ, ਤੁਸੀਂ ਹੱਟੀ ਕੀਤੀ, ਵਪਾਰ ਕੀਤਾ, ਸਰਕਾਰੀ ਨੌਕਰੀ ਕੀਤੀ, ਮਹਾਰਾਜ ਇਹ ਦੱਸੋ ਵੀ ਸਭ ਤੋਂ ਔਖਾ ਕੰਮ ਕਿਹੜਾ ਲੱਗਾ ਤੁਹਾਨੂੰ? ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਵੀ ਮੈਂ ਬੜੇ ਧਿਆਨ ਨਾਲ, ਮਹਾਰਾਜ ਕਹਿੰਦੇ ਮੈਂ ਹੱਟੀ ਵੀ ਕੀਤੀ ਹੈ, ਮੈਂ ਵਪਾਰ ਵੀ ਕੀਤਾ, ਸਰਕਾਰੀ ਨੌਕਰੀ ਵੀ ਕੀਤੀ। ਮਹਾਰਾਜ ਕਹਿੰਦੇ ਮੈਨੂੰ ਕੋਈ ਕੰਮ ਔਖਾ ਨਹੀਂ ਲੱਗਦਾ। ਪਿਛਲੀ ਉਮਰ ਇਹ ਖੇਤੀ ਕੀਤੀ ਬਾਬਾ ਨਾਨਕ ਜੀ ਨੇ। ਹਜ਼ੂਰ ਕਹਿੰਦੇ ਨਾ ਮੈਨੂੰ ਖੇਤੀ ਔਖੀ ਲੱਗੀ ਹੈ, ਨਾ ਮੈਨੂੰ ਨੌਕਰੀ ਔਖੀ ਲੱਗੀ, ਨਾ ਮੈਨੂੰ ਹੱਟੀ ਕਰਨੀ, ਨਾ ਮੈਨੂੰ ਵਪਾਰ ਕਰਨਾ ਔਖਾ ਲੱਗਾ, ਇੱਕੋ ਹੀ ਕੰਮ ਔਖਾ ਲੱਗਾ। ਮਹਾਰਾਜ ਕਹਿੰਦੇ, ਸਿੱਖ ਕਹਿੰਦੇ ਮਹਾਰਾਜ ਉਹ ਕਿਹੜਾ ਕੰਮ ਹੈ ਜਿਹੜਾ ਇਹਨਾਂ ਤੋਂ ਵੀ ਔਖਾ ਕੰਮ ਹੈ? ਅੱਜ ਖੇਤੀ ਵਾਲਾ ਕਹਿੰਦਾ ਭਾਈ ਖੇਤੀ ਦਾ ਕੰਮ ਬੜਾ ਔਖਾ, ਨੌਕਰੀ ਵਾਲਾ ਦਾ ਨੌਕਰੀ ਦਾ ਕੰਮ ਬੜਾ, ਮਜ਼ਦੂਰੀ ਵਾਲਾ ਦਾ ਮਜ਼ਦੂਰੀ ਦਾ ਕੰਮ ਔਖਾ, ਹੱਟੀ ਵਾਲਾ ਬੈਠਾ ਹੋਇਆ ਬੜਾ, ਉਹ ਕਹਿੰਦਾ ਮੇਰੇ ਵਰਗਾ ਔਖਾ ਹੀ ਕੋਈ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਾਜ ਕਹਿੰਦੇ, ਮਹਾਰਾਜ ਕਹਿੰਦੇ ਇੱਕੋ ਮੈਨੂੰ ਔਖਾ ਕੰਮ ਲੱਗਾ, ਕਿਹੜਾ ਕੰਮ ਹੈ? ਆਖਣ ਔਖਾ ਸਾਚਾ ਨਾਮ। ਉਹਦਾ ਕਾਰਨ ਕੀ ਹੈ? ਦੋ ਬੰਦੇ ਰੱਖ ਕੇ, ਪੰਜ ਬੰਦੇ ਰੱਖ ਕੇ ਖੇਤੀ ਕਰਵਾਈ ਜਾ ਸਕਦੀ ਹੈ, ਦੋ ਬੰਦੇ ਰੱਖ ਕੇ ਹੱਟੀ ਚਲਾਈ ਜਾ ਸਕਦੀ ਹੈ। ਕਿਹੜਾ ਕੰਮ ਹੈ ਜਿਹੜਾ ਬੰਦੇ ਰੱਖ ਕੇ ਪੈਸੇ ਦੇ ਕੇ ਨਹੀਂ ਕਰਵਾਇਆ ਜਾ ਸਕਦਾ? ਮਹਾਰਾਜ ਕਹਿੰਦੇ ਨੇ ਇਹ ਕੰਮ ਇਸ ਕਰਕੇ ਔਖਾ ਵੀ ਇਹ ਮੁੱਲ ਨਹੀਂ ਵੇਖਦਾ, ਇਹ ਆਪ ਜਪਣਾ ਪੈਂਦਾ ਹੈ, ਆਪ ਉੱਠਣਾ ਪੈਂਦਾ ਹੈ। ਜੇ ਕਿਤੇ ਮੁੱਲ ਵੇਖਦਾ ਹੁੰਦਾ ਨਾ ਪਰਮੇਸ਼ਰ ਦਾ ਨਾਮ, ਤੇ ਫਿਰ ਕਬੀਰ ਜੀ ਦੀ ਕਿਤੇ ਰਵਿਦਾਸ ਵਰਗੇ ਦੀ ਵਾਰੀ ਆਉਣੀ ਸੀ ਕਿਤੇ ਵੀ, ਇਹ ਕਿਤੇ ਭਗਤ ਬਣ ਜਾਂਦਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਭਾਈ ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਮੁੱਲ ਪ੍ਰਵਾਨ, ਭਾਈ ਇਹ ਧਰਮ ਮੁੱਲ ਨਹੀਂ ਵੇਖਦਾ, ਇਹ ਅਮੁੱਲ ਹੈ। ਹਰ ਚੀਜ਼ ਹਰ ਕੰਮ ਕਿਸੇ ਕੋਲੋਂ ਕਰਾਇਆ ਜਾ ਸਕਦਾ, ਪਰ ਬਾਬਾ ਨਾਨਕ ਜੀ ਕਹਿੰਦੇ ਨੇ ਪੁੱਤਰਾ ਇੱਕ ਕੰਮ ਹੈ, ਇੱਧਰ ਧਿਆਨ ਰੱਖਣਾ। ਮਹਾਰਾਜ ਕਹਿੰਦੇ ਨੇ ਇੱਕ ਕੰਮ ਹੈ ਜਿਹੜਾ ਤੈਨੂੰ ਆਪਣੇ ਹੱਥੀਂ ਕਰਨਾ ਪੈਣਾ, ਆਪਣ ਹੱਥੀਂ ਆਪਣਾ ਆਪੇ ਕਾਸ ਵਾਰੀ। ਪੁੱਤਰਾ ਇਸ ਜਨਮ ਚ ਕਰ ਲੈ, ਜਿਹੜੀ ਪੌੜੀ ਚੜ੍ਹਦੀ ਆ ਨਾ ਰੱਬ ਦੇ ਘਰ, ਉਹਦੇ ਕਿੰਨੇ ਡੰਡੇ ਹਨ ਸਾਧ ਸੰਗਤ? 84 ਲੱਖ ਡੰਡਾ, 84 ਲੱਖ ਡੰਡਾ, ਇੰਨੀ ਲੰਮੀ ਪੌੜੀ ਹੈ। ਮਹਾਰਾਜ ਨੇ ਆਪਣੇ ਤਰੀਕੇ ਨਾਲ ਸਾਨੂੰ ਸਮਝਾਇਆ। ਮਹਾਰਾਜ ਕਹਿੰਦੇ ਨੇ ਸਭ ਤੋਂ ਆਖਰੀ ਡੰਡਾ ਮਾਨਸ ਜਨਮ ਦਿੰਦਾ, ਤੇ ਕਿੰਨੇ ਡੰਡੇ ਚੜ੍ਹ ਕੇ ਬੰਦਾ ਆਖਰੀ ਡੰਡੇ ਤੇ ਪਹੁੰਚਦਾ? 83,99,999। ਆਖਰੀ ਡੰਡਾ ਮਾਨਸ ਜਨਮ ਦਾ। ਮਹਾਰਾਜ ਬਾਬਾ ਨਾਨਕ ਕਹਿੰਦੇ ਪੁੱਤਰਾ ਜੇ ਤੇ ਇਸ ਡੰਡੇ ਤੋਂ ਉੱਪਰ ਚੜ੍ਹ ਗਿਆ ਤੇ ਨਿਰੰਕਾਰ ਦਾ ਦੇਸ਼ ਹੈ, ਜੇ ਇਸ ਡੰਡੇ ਤੋਂ ਉੱਪਰ ਨਾ ਚੜ੍ਹ ਸਕਿਆ ਹੇਠਾਂ ਡਿੱਗ ਪਿਆ। ਇਸ ਪੌੜੀ ਤੇ ਜੋ ਨਰ ਚੂਕੈ ਸੋ ਆਏ ਜਾਏ ਦੁੱਖ ਪਾਏਗਾ। ਪੁੱਤਰਾ ਇਹ ਗੇੜ ਫਿਰ ਸ਼ੁਰੂ ਹੋ ਜਾਣਾ। ਮਰਜ਼ੀ ਹੈ ਤੇ ਹੁਣ ਇਹ ਕੰਮ ਕਰ ਲੈ, ਮਰਜ਼ੀ ਹੈ ਤੇ 84 ਲੱਖ ਜੂਨ ਫਿਰ ਭੁਗਤ ਕੇ ਇਹ ਕੰਮ ਕਰ ਲਈ। ਖਲਾਸੀ ਉਦੋਂ ਹੀ ਹੋਣੀ ਹੈ ਜਦੋਂ ਆਪਣ ਹੱਥੀ ਆਪਣਾ ਆਪੇ ਕਾਸ ਵਾਰਿਆ। ਪੁੱਤਰਾ ਇਹ ਤੈਨੂੰ ਆਪ ਹੀ ਕੰਮ ਕਰਨਾ ਪੈਣਾ। ਜੇ ਹੁਣ ਕੋ ਅਮੀਰ ਬੰਦਾ ਆਖੇ ਵੀ ਭਾਈ ਜੀ ਤੁਸੀਂ ਆਓ ਮੇਰੇ ਘਰ, ਸਾਰਾ ਦਿਨ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰੋ, ਸ਼ਾਮ ਨੂੰ 500 ਰੁਪਇਆ ਦਿਆਂਗਾ, ਤੇ ਤੁਹਾਡਾ ਕੀ ਖਿਆਲ ਆ ਵੀ ਉਹ ਫਿਰ ਜਿਹੜਾ ਭਾਈ ਜੀ ਦਾ ਜਪਿਆ ਹੋਇਆ ਨਾਮ ਸਰਦਾਰ ਜੀ ਕਦੇ, ਸਰਦਾਰ ਜੋ ਮਰਜ਼ੀ ਕਰੇ, ਜੋ ਮਾਣਾ ਹੀ ਆ ਕਰੇ, ਭਾਈ ਜੀ ਨਾਮ ਜਪਦੇ ਨੇ 500 ਰੁਪਇਆ ਦਿੰਦਾ, ਉਹ ਮੇਰੇ ਵਾਸਤੇ ਜਪਦੇ ਨੇ? ਇਹ ਕਿਤੇ ਹੋ ਸਕਦਾ ਵੀ ਪ੍ਰਸ਼ਾਦਾ ਦੇ ਕੋਈ ਹੋਰ ਛੱਗੇ ਦੇ ਭੁੱਖ ਕੇ ਹੋਰ ਦੀ ਮਿੱਟ ਜਾਏ? ਇਹ ਤੇ ਨਹੀਂ ਨਾ ਹੋ ਸਕਦਾ। ਗਰੀਬ ਨੂੰ ਮਹਾਰਾਜ ਕਹਿੰਦੇ ਪੁੱਤਰਾ ਇਹ ਕੰਮ ਆਪੇ ਕਰਨਾ ਪੈਣਾ, ਆਖਣ ਔਖਾ ਸੱਚਾ ਨੂੰ ਮੈਨੂੰ ਮਾਫ ਕਰਨਾ ਔਖਾ। ਪਤਾ ਕਿਉਂ ਕੰਮ? ਇੱਕ ਤੇ ਆਪ ਕਰਨਾ ਪੈਂਦਾ, ਦੂਜਾ ਔਖਾ ਇਸ ਕਰਕੇ ਆ ਬਾਬਾ ਕਬੀਰ ਜੀ ਕਹਿੰਦੇ ਉਹ ਦਵਾਈ ਰੱਬ ਦੀ। ਇਹ ਕੰਮ ਇਸ ਕਰਕੇ ਔਖਾ ਵੀ ਕਈ ਵਾਰੀ ਘਰ ਦੇ ਵੀ ਸਾਥ ਨਹੀਂ ਦਿੰਦੇ, ਪਰਿਵਾਰ ਸਾਥ ਨਹੀਂ ਦਿੰਦਾ। ਕਬੀਰ ਸਾਹਿਬ ਕਹਿੰਦੇ ਮੇਰੀ ਮਾਂ ਪਤਾ ਕੀ ਕਹਿੰਦੀ ਹੁੰਦੀ ਸੀ, ਨਿਤ ਉੱਠ ਕੋਰੀ ਗਾਗਰ ਆਨੈ ਲੀਪਤ ਜੀਓ ਗਏ। ਆ ਵੇਖ ਲਓ ਜਲਾਇਆਂ ਦਾ ਮੁੰਡਾ ਵੇਖ ਲਓ। ਕਬੀਰ ਆਂਦੇ ਮੇਰੀ ਮਾਂ ਕਹਿੰਦੀ ਕੋਰੀ ਆਂਦੇ ਜਲਾਏ। ਕਬੀਰ ਜੀ ਕਹਿੰਦਾ ਵੇਖ ਲਓ ਮੇਰੀ ਮਾਂ ਕਹਿੰਦੇ ਆ ਵੇਖੋ ਜਲਾਇਆ ਵੇਖੋ। ਸਵੇਰੇ ਉੱਠ ਪੈਂਦਾ ਗੰਗਾ ਤੇ ਤੁਰ ਜਾਂਦਾ, ਇੱਕ ਪਾਣੀ ਦੀ ਗਾਗਰ ਭਰ ਲਿਆਉਂਦਾ, ਨਿਤ ਉੱਠ ਕੋਰੀ ਗਾਗਰ ਆਨੈ ਜਲਾਇਆ ਵੇਖ ਲਓ। ਗੰਗਾ ਦੇ ਤੁਰ ਜਾਂਦਾ, ਇਸ਼ਨਾਨ ਕਰ ਆਉਂਦਾ, ਇੱਕ ਪਾਣੀ ਦੀ ਗਾਗਰ ਭਰ ਘਰ ਭਰ ਕੇ ਲੈ ਆਉਂਦਾ। ਲੀਪਤ ਜੀਓ ਗਿਓ, ਜਿੱਥੇ ਬਹਿ ਕੇ ਭਗਤੀ ਕਰਦਾ ਉੱਥੇ ਪੋਚੇ ਫੇਰਦਾ ਰਹਿੰਦਾ। ਅਸਲ ਗੱਲ ਇਹ ਆ ਵੀ ਜਿਹੜੀ ਗੱਲ ਪਸੰਦ ਨਾ ਨਾ ਹੋਵੇ, ਜਿਹੜਾ ਕੰਮ ਕਿਸੇ ਦਾ ਪਸੰਦ ਨਾ ਹੋਵੇ, ਉਹ ਬੰਦਾ ਜਦੋਂ ਦੂਜੇ ਪਾਸੇ ਦੱਸਦਾ ਫਿਰ ਵਧਾ ਚੜਾ ਕੇ ਦੱਸਦਾ। ਬਾਬਾ ਕਬੀਰ ਜੀ ਕਹਿੰਦੇ ਨੇ ਮੇਰੀ ਮਾਂ ਕਹਿੰਦੀ ਵੀ ਨਿਤ ਉੱਠ ਕੋਰੀ ਗਾਗਰ ਆਨੈ ਲੀਪਤ ਜੀਓ ਗਿਓ, ਖੱਪ ਜਾਂਦਾ ਪੋਚਾ ਫੇਰਦੇ ਫਿਰਦਾ। ਤਾਨਾ ਬਾਨਾ ਕਛੂ ਨਾ ਰਹਿਓ, ਹਰ ਹਰ ਰਸ ਲਪਟਿਓ, ਹਰ ਵੇਲੇ ਰੱਬ ਨੂੰ ਚੰਬੜਿਆ ਰਹਿੰਦਾ ਤੇ ਹਰ ਹਰ ਰਸ ਲਪਟਿਓ, ਹਰ ਵੇਲੇ ਰੱਬ ਨੂੰ ਚੰਬੜਿਆ ਰਹਿੰਦਾ। ਫਿਰ ਕਬੀਰ ਜੀ ਕਹਿੰਦੇ ਮੇਰੀ ਮਾਂ ਪਤਾ ਕੀ ਆਂਦੀ, ਹਮਾਰੇ ਕੁੱਲ ਕੌਣੇ ਰਾਮ ਕਿਓ। ਉਹ ਪਿੰਡ ਵਾਲਿਓ ਤੁਸੀਂ ਦੱਸੋ ਵੀ ਸਾਡੀ ਕੁੱਲ ਵਿੱਚ ਕੋਈ ਰੱਬ ਰੱਬ ਕਰਦਾ ਹੁੰਦਾ ਸੀ, ਕੋਈ ਰਾਮ ਰਾਮ ਜਪਦਾ ਹੁੰਦਾ ਸੀ ਸਾਡੀ ਕੁੱਲ ਵਿੱਚ? ਹਮਾਰੇ ਕੁੱਲ ਕੌਣੇ ਰਾਮ ਕਿਓ, ਜਬ ਤੇ ਮਾਲਾ ਲਈ ਨਿਪੂਤੇ ਤਬ ਤੇ ਸੁੱਖ ਨਾ ਪਇਓ। ਜਦੋਂ ਦੀ ਇਸ ਨਖੱਟੂ ਪੁੱਤ ਨੇ ਮਾਲਾ ਫੜੀਏ, ਸੁੱਖ ਦੇ ਸੁਪਨੇ ਵਿੱਚ ਆਪਾਂ ਕਿਤੇ ਨਹੀਂ ਵੇਖਿਆ। ਸੁਣੋ ਜਠਾਣੀ ਸੁਣੋ ਦਰਾਣੀ ਅਚਰਜ ਏਕ ਪਇਓ। ਕਬੀਰ ਜੀ ਕਹਿੰਦੇ ਮੇਰੀ ਮਾਂ ਕਹਿੰਦੀ ਜਠਾਣੀਓ ਦਰਾਣੀਓ ਮੇਰੀ ਵੀ ਬਿਪਤਾ ਸੁਣੋ, ਮੇਰੇ ਘਰ ਵਿੱਚ ਤੇ ਬੜਾ ਵੱਡਾ ਭਾਣਾ ਵਾਪਰ ਗਿਆ। ਸੁਣੋ ਜਠਾਣੀ ਸੁਣੋ ਦਰਾਣੀ ਅਚਰਜ ਏਕ ਪਇਓ, ਸਾਤ ਸੂਤੀਨ ਮੁੰਡੀਏ ਖੋਏ ਇਹ ਮੁੰਡੀਆ ਕਿਉਂ ਨਾ ਮੋਇਓ। ਆਖਣ ਲੱਗੇ ਆ ਜਲਾਇਆ ਵੇਖ ਲਓ, ਆ ਸਾਧੂ ਵੇਖ ਲਓ, ਕਾਰੋਬਾਰ ਕਰਦਾ ਕੋਈ ਨੀ, ਸਾਧੂ ਇਹਦੇ ਕੋਲ ਆਉਂਦੇ ਨੇ। ਮੈਂ ਤੇ ਕਹਿੰਦੀ ਇਹਦੇ ਨਾਲੋਂ ਤੇ ਛੋਟਾ ਹੁੰਦਾ ਮਰ ਜਾਂਦਾ ਤੇ ਸਾਨੂੰ ਇਹਦੇ ਦਿਨ ਨਾਣਾ ਵੇਖਣੇ ਪੈਂਦੇ। ਸੂਤ ਸਰਤਾ ਦਾ ਕੰਮ ਛੱਡ ਦਿੱਤਾ, ਸਾਤ ਸੂਤ ਇਹਨੂੰ ਮੁੰਡੀਏ ਖੋਏ ਮੁੰਡੀਆਂ ਕਿਉਂ ਨਾ ਮੋਇਓ, ਇਹ ਮਰ ਜਾਂਦੇ ਤੇ ਚੰਗਾ ਸੀ ਸਭ। ਤੇ ਕਬੀਰ ਸਾਹਿਬ ਕਹਿੰਦੇ ਚਲੋ ਮਾਂ ਤੇ ਫਿਰ ਰੱਬ ਨੂੰ ਪਿਆਰੀ ਹੋਈ, ਘਰ ਦੀ ਪਤਾ ਫਿਰ ਕੀ ਆਉਂਦੀ, ਉਹ ਮਹਿਕਮਾ ਫਿਰ ਘਰ ਦੀ ਕੋਲ ਆ ਗਿਆ। ਟੂਟੇ ਤਾਗੇ ਨਿਖੁੱਟੀ ਪਾਣ, ਦੁਆਰ ਉੱਪਰ ਚਿਲਕਾਵੇ ਕਾਣ। ਕਈ ਦਿਨਾਂ ਦੀ ਉਹ ਲੇ ਜਿਹੜੀ ਹੁੰਦੀ ਸੀ, ਜਿਹਦੇ ਨਾਲ ਜਿਹਨੂੰ ਮਾਇਆ ਕਹਿੰਦੇ ਸੀ, ਲੇਵੀ ਕਹਿੰਦੇ ਸੀ, ਉਹ ਪਾਣ ਮੁੱਕੀ ਪਈ ਹੈ। ਕੂਚ ਵਿਚਾਰੇ ਫੂਏ ਫਾਲ, ਆ ਛਿੱਲੇ ਹੋਏ ਕਾਨੇ ਕਈ ਦਿਨਾਂ ਦੇ, ਆ ਕੰਧ ਨਾਲ ਲੱਗੇ ਨੇ, ਵਰਤਦਾ ਹੀ ਨਹੀਂ। ਕੂਚ ਵਿਚਾਰੇ ਫੂਏ ਫਾਲ, ਇਹ ਮੁੰਡੀਆਂ ਸਿਰ ਚੜ ਬੋਕਾਲ। ਬਾਬਾ ਕਬੀਰ ਜੀ ਕਹਿੰਦੇ ਮੇਰੇ ਘਰ ਵਾਲੀ ਕਹਿੰਦੀ ਸਾਧੂ ਬਣਿਆ ਫਿਰਦਾ, ਇਹਦੀ ਮੌਤ ਸਿਰ ਤੇ ਘੂਕਦੀ ਆ, ਮੌਤ, ਇਹ ਮੁੰਡੀਆਂ ਸਿਰ ਚੜ ਬੋਕਾਲ, ਆ ਮਰ ਜਾਣਾ ਇਹਨੇ ਇਹੋ ਕੁਝ ਕਰਕੇ। ਇਹ ਮੁੰਡੀਆਂ ਸਗਲੋਂ ਦਰਬ ਖੋਈ, ਆਵਤ ਜਾਤ ਨਾਕ ਸਰ ਹੋਈ। ਕਬੀਰ ਜੀ ਕਹਿੰਦੇ ਮੇਰੇ ਘਰ ਵਾਲੀ ਕਹਿੰਦੀ ਆ ਬਈ ਇਹ ਸਾਧੂ ਨੇ ਜਿਹੜੇ ਘਰ ਵਿੱਚ ਚਾਰ ਪੈਸੇ ਹੈਗੇ ਸੀ ਉਹ ਵੀ ਬਰਬਾਦ ਕਰ ਦਿੱਤੇ। ਇਹ ਮੁੰਡੀਆਂ ਸਗਲੋਂ ਦਰਬ ਖੋਈ, ਸਗਲ ਜਿਹੜਾ ਧਨ ਦੌਲਤ ਥੋੜਾ ਬਹੁਤ ਹੈਗਾ ਸੀ ਇਹ ਵੀ ਲੁਟਾਈ ਜਾਂਦਾ ਸਾਧੂ। ਇਹ ਮੁੰਡੀਆਂ ਸਗਲੋ ਦਰਬ ਖੋਈ, ਆਵਤ ਜਾਤ ਨਾਕ ਸਰ ਹੋਈ। ਜਿੰਨੇ ਇਹਦੇ ਕੋਲ ਸਾਧੂ ਆਉਂਦੇ ਨੇ ਸਾਡੇ ਦੇ ਨੱਕ ਚ ਦਮ ਕੀਤਾ ਹੋਇਆ ਉਹਨਾਂ ਨੇ, ਤੇ ਤੁਹਾਡੇ ਖਿਆਲ ਫਿਰ ਬੜਾ ਸੌਖਾ ਕੰਮ ਹੈ। ਕਬੀਰ ਜੀ ਕਹਿੰਦੇ ਨੇ ਲੜਕੀ ਲੜਕਣ ਖੈ ਬੋ ਨਾਏ, ਮੁੰਡੀਆਂ ਆਣ ਦਿਨ ਧਾਪੇ ਜਾਏ। ਮੇਰੇ ਘਰ ਵਾਲੀ ਕਹਿੰਦੀ ਆ ਵੀ ਮੁੰਡੇ ਕੁੜੀ ਨੂੰ ਖਾਣ ਨੂੰ ਕੁਝ ਨੀ ਲੱਭਦਾ, ਜਿਹੜੇ ਸਾਧੂ ਇਹਦੇ ਕੋਲ ਆਉਂਦੇ ਨੇ ਉਹ ਰੱਜ ਪੁੱਜ ਕੇ ਜਾਂਦੇ ਨੇ। ਇੱਕ ਦੋਏ ਮੰਦਰ ਇੱਕ ਦੋਏ ਬਾੜ, ਇੱਕ ਦੋ ਘਰ ਬੈਠੇ ਹੁੰਦੇ ਨੇ, ਜਦੋਂ ਬਾਹਰ ਝਾਤੀ ਮਾਰੀ ਦੀ ਇੱਕ ਦੋ ਅੰਤਰੇ ਹੋਰ ਤੁਰੇ ਆਉਂਦੇ ਨੇ। ਇੱਕ ਦੋਏ ਮੰਦਰ ਇੱਕ ਦੋਏ ਬਾੜ, ਹਮ ਕੋ ਸਾਥ ਰੇ ਉਨ ਕੋ ਖਾਟ। ਜਦੋਂ ਫਿਰ ਹਨੇਰਾ ਹੋ ਜਾਂਦਾ ਮੰਜੀਆਂ ਉਹਨਾਂ ਨੂੰ ਦੇ ਦਿੰਦਾ, ਸਾਨੂੰ ਕਹਿੰਦਾ ਪੁੰਜੇ ਸਮਝੋ। ਹਮ ਕੋ ਸਾਥ ਰੇ ਜਾਰੜੇ ਦੇ ਸਾਨੂੰ ਸੱਥਰ ਪਿਆਰਾ, ਮੰਜੀਆਂ ਉਹਨਾਂ ਨੂੰ ਦੇ ਦਿੰਦਾ ਸਾਨੂੰ ਕਹਿੰਦਾ ਪੁੰਜੇ ਸਮਝੋ। ਮੂੰਡ ਪਲੋਸ ਕਮਰ ਬਦ ਪੋਥੀ, ਮੈਂ ਨੀ ਕਹਿੰਦਾ, ਕਬੀਰ ਜੀ ਕਹਿੰਦੇ ਮੇਰੇ ਘਰ ਵਾਲੇ ਕਹਿੰਦੇ ਵੀ ਆਉਂਦੇ ਨੇ ਸਾਧੂ ਔਂਤਰੇ ਸਿਰਾਂ ਤੇ ਹੱਥ ਫੇਰਦੇ। ਮੁੰਡੀਆਂ ਆਂਦਨ ਧਾਪੇ ਨਾਹੀਂ, ਇੱਕ ਦੋ ਮੰਦਰ ਇੱਕ ਦੋ ਬਾੜ, ਹਮਕੋ ਸਾਥਰ ਉਨਕੋ ਖਾਟ। ਮੂੰਡ ਪਲੋਸ ਕਮਰ ਬਦ ਪੋਥੀ, ਕੋਲ ਪੋਥੀਆਂ ਪਾਈਆਂ ਸਿਰ ਤੇ ਹੱਥ ਫੇਰਦੇ ਨੇ। ਹਮਕੋ ਚਾ ਬਣੇ ਉਨਕੋ ਰੋਟੀ, ਜਿਹੜੀਆਂ ਰੋਟੀਆਂ ਪੱਕੀਆਂ ਹੁੰਦੀਆਂ ਨੇ ਰੋਟੀਆਂ ਉਹਨਾਂ ਨੂੰ ਖਵਾ ਦਿੰਦਾ, ਸਾਨੂੰ ਕਹਿੰਦਾ ਭੁੱਜੇ ਦਾਣੇ ਚੱਬ ਲਓ, ਆ ਭੁੱਜੇ ਚਣੇ ਜਿਹੜੇ ਚੱਬ ਲਓ। ਕਬੀਰ ਸਾਹਿਬ ਫਿਰ ਪਤਾ ਕਹਿੰਦੇ ਕਬੀਰ ਜੀ ਨੇ ਘਰ ਚ ਲੜਾਈ ਨਹੀਂ ਫਿਰ ਪਾਈ। ਉਹਨੂੰ ਪਤਾ ਕਬੀਰ ਜੀ ਨੂੰ ਵੀ ਇਹਦੇ ਵੱਸ ਦੀ ਗੱਲ ਨਹੀਂ, ਇਹ ਦੁਨੀਆਦਾਰਾਂ ਦੀ ਬਿਰਤੀ ਰੱਖ ਲਈ ਹੈ। ਬਾਬਾ ਕਬੀਰ ਜੀ ਕਹਿੰਦੇ ਫਿਰ ਘਰ ਵਾਲੀ ਨੂੰ ਕਹਿੰਦੇ ਨੇ ਸੁਣ ਅੰਦਲੀ ਲੋਈ ਬਪੀਰ, ਇਨ ਸੰਤਨ ਪਦ ਸ਼ਰਨ ਕਬੀਰ। ਕਬੀਰ ਜੀ ਕਹਿੰਦੇ ਨੇ ਭਾਗਵਾਨੇ ਮੇਰੀ ਗੱਲ ਸੁਣ, ਇਹ ਮੁੰਡੀਆ ਬੂਟ ਕੀ ਟੇਕ, ਇਹ ਜਿਹੜੇ ਸਾਧੂਆਂ ਨੂੰ ਤੂੰ ਮਾੜਾ ਬੋਲਦੀ ਏ, ਸਾਧੂਆਂ ਨੂੰ ਤੂੰ ਮਾੜੇ ਸ਼ਬਦ ਬੋਲਦੀ ਏ, ਤੇ ਡੁੱਬਦਿਆਂ ਦਾ ਸਹਾਰਾ ਬਣਦੇ ਨੇ। ਇਹ ਮੁੰਡੀਆਂ ਬੂਟ ਕੀ ਟੇਕ, ਇਹ ਤੇ ਡੁੱਬਦਿਆਂ ਨੂੰ ਤਾਰ ਦਿੰਦੇ ਨੇ। ਮੈਂ ਤੇ ਆਖਣਾ ਸੁਣ ਅੰਦਰੀ ਲੋਈ ਬਪੀਰ, ਇਨ ਮੁੰਡੀਆਂ ਨੂੰ ਭੱਜ ਸ਼ਰਨ ਕਬੀਰ। ਮੈਂ ਤੇ ਕਹਿੰਦਾ ਭਲੀਏ ਲੋਕੀ ਤੂੰ ਵੀ ਇਹਨਾਂ ਦੀ ਸ਼ਰਨ ਤੇ ਪੈ ਜਾ, ਤੇਰਾ ਪਾਰ ਉਤਾਰਾ ਹੋ ਜਾਏਗਾ। ਇਹ ਡੁੱਬਦਿਆਂ ਨੂੰ ਤਾਰਨ ਵਾਲੇ ਨੇ ਜਿਹੜੇ ਰੱਬ ਦੇ ਸਾਧੂ ਲੋਕ ਹੁੰਦੇ ਨੇ। ਮੈਂ ਕਈ ਵਾਰੀ ਸੋਚਦਾ ਵੀ ਭਗਤ ਧੰਨਾ ਜੀ ਨੇ ਤਾਂ ਹੀ ਆਖਿਆ ਸੀ ਮਹਾਰਾਜ ਇੱਕ ਤੇ ਘੋੜੀ ਵਧੀਆ ਚਾਹੀਦੀ, ਇੱਕ ਜੁੱਤੀ ਵਧੀਆ ਚਾਹੀਦੀ, ਆ ਦਵਾਈ ਰੱਬ ਦੀ। ਸਿੱਖ ਧਰਮ ਜਾਤ ਪਾਤ ਨੂੰ ਨਹੀਂ ਮੰਨਦਾ ਮੈਂ, ਵੈਸੇ ਤੁਹਾਡੇ ਨਾਲ ਸਿੱਖ ਧਰਮ ਜਾਤ ਪਾਤ ਨੂੰ ਨਹੀਂ ਮੰਨਦਾ, ਪਰ ਮੈਂ ਇੱਕ ਗੱਲ ਮਹਿਸੂਸ ਕਰਦਾ, ਜੱਟਾਂ ਦੇ ਸ਼ੁਰੂ ਤੋਂ ਸ਼ੌਂਕ ਹੀ ਵੱਖਰੇ ਨੇ। ਕਬੀਰ ਜੀ ਨੇ ਘੋੜੀ ਨਹੀਂ ਮੰਗੀ, ਵੇਖ ਲਓ ਤੁਸੀਂ, ਕਬੀਰ ਜੀ ਨੇ ਬੜਾ ਕੁਝ ਮੰਗਿਆ, ਕਬੀਰ ਜੀ ਨੇ ਘੋੜੀ ਨਹੀਂ ਮੰਗੀ। ਭਗਤ ਧੰਨਾ ਜੀ ਕਹਿੰਦੇ ਨੇ ਘੋੜੀ ਅਰਬੀ ਘੋੜੀ ਚਾਹੀਦੀ ਹੈ, ਪਤਾ ਲੱਗੇ ਭਈ ਰੱਬ ਦਾ ਭਗਤ ਜਾ ਰਿਹਾ। ਘੋੜੀ ਵੀ ਚਾਹੀਦੀ ਹੈ, ਸਭ ਕੁਝ ਮੰਗ ਕੇ ਫਿਰ ਭਗਤ ਧੰਨਾ ਜੀ ਕਹਿੰਦੇ ਨੇ ਇੱਕ ਕੰਮ ਕਰੀ, ਘਰ ਕੀ ਗੀਹਣ ਚੰਗੀ ਜਨ ਧੰਨਾ ਲੈਵੇ ਮੰਗੀ। ਘਰ ਵਾਲੀ ਚੰਗੀ ਹੋਏ, ਜੇ ਘਰ ਵਾਲੀ ਚੰਗੀ ਨਾ ਹੋਈ ਤੇਰੇ ਖਿਆਲਾਂ ਦੀ, ਤੇ ਭਗਤੀ ਨੀ ਹੋਣੀ ਘਰ ਵਿੱਚ, ਕਲੇਸ਼ ਹੀ ਪਿਆ ਰਿਹਾ ਨਾ, ਹਰ ਵੇਲੇ ਕਿੱਥੇ ਜਪਿਆ ਜਾਣਾ ਤੇਰਾ ਨਾਮ। इस करके गुरु नानक साहब महाराज भगत जी दे कहने तेरी भगत नूं छोड़ू भावें लोग हसै, बथेरे ठठे करदे ने लोग, चलो खैर आखण औखा साचा ना। मैनूं हुण इक हुक्म होया सी गुरु की साध संगत वालों कि धन गुरु रामदास महाराज सच्चे पातशाह दा प्रकाश पुरब लंघ गया। बस गुरु रामदास महाराज ते भी जिहड़ी कृपा होई है ना, बस यही कृपा होई है जो शुरू तो रब अपने भगतां ते करदा आया। साध संगत 2 सालां दे सी गुरु रामदास जदों माता जी माता दया कौर जी दुनिया तो चले गए। 7 साल की उम्र विच बाबा हरदास जी भी दुनिया तो चले गए। 62 के बिन नानके सी गुरु रामदास महाराज के, नानी जी गए। बाबा हरदास जी की कर्म किरिया तो बाद जिन्हों आपां दसवां कहने, 10वीं की रस्म तो बाद नानी माता जी 2 दिन ठहर के 2-3 नाल तैयार किया, होर को आसरा नहीं, बड़े ध्यान नाल सुनना। बरादरी नूं पता लग गया, शरीके नूं पता लग गया, ते 5-7 बजुर्ग बैठे रहिंदे सी इकट्ठे। एक कहन लगा भी पता लगा भी हरदास दी सस अपने 2-3 नूं नाल लै चली है। दूजा कहन लगा भी सुनिया ते मैं भी इस तरह। तीजा बजुर्ग कहिंदा भी जे हरदास दे मुंडे नूं नाल लै गई उहदी सस ते साडे भरा दा घर ते अज ही फिर बंद हो गया, दरवाजा ते अज ही बंद हो गया। एक बजुर्ग कहिंदा भी माता नूं मिलना चाहिए, आओ जाके माता नूं आखिए। उदों शरीके च बड़ा प्यार हुंदा सी। 5-7 बजुर्ग आ गए, आण के कहिंदे माता जे तूं अपने 2-3 नूं इत्थे छड्ड जाए, साडे भरा हरदास दा घर वसिया रहेगा, बूआ खुला रहेगा। बड़े सियाने सन माता जी। माता जी कहिंदे भी मैं छड्ड ते जावां 2-3 नूं, पर यह छोटा बहुत है, इन्हू रोटी पानी कौन देगा, ये लीड़े कपड़े का ख्याल कौन रखेगा, मैनू माफ करना जो भाणा वापरदा ना इहो जिहा वड्डा भाणा कोई जतीम रह जाए। सारयां दे दिल पिघले हुंदे, ज्यों ज्यों समा बीतदा जांदा लोकां दा दुख घटदा जांदा, पर जिहदे ते बिपता पई होए उहदा दुख वधदा जांदा। कोई कहन लगा माता हीरे वर्गा मुंडा कितें रोटी तो महंगा, कोई आंदा माता हीरे वर्गा मुंडा कितें लीड़े कपड़े तो महंगा। नानी माता जी ना चाहुंदिआं होवें 2-3 नूं छड्ड के तुर लगे। इतिहास कहिंदा वी जिथों तक माता जी लभदे रहे, छोटी जी गली अज भी है लाहौर दा बाजार, मैनूं मौका मिलिआ जाण दा गुरु जी दी कृपा नाल, जिथों तक नानी माता जी लभदे रहे, धन गुरु रामदास जी की नजर पिछा करती रही। जिथों नानी जी लभण हट गए फिर घर आण के बह गए। महीना 1.5 महीना लंघिया, माता जी कहिंदे वी नाले 2-3 नूं मिल आवां, नाले उहदी राजी खुशी का पता लै आवां। नानी माता जी जदों लाहौर जो दोबारा गए 1.5 महीने बाद, दरवाजा लंघे, धन गुरु रामदास महाराज दीवार नाल ढो ला के बैठे सन। माता जी ने आवाज मारी, धन गुरु रामदास दौड़ के आए, कुछड़ चढ़ गए, गलवकड़ी पाई। जिवें गुरु रामदास जी बरागी होए सन, जिवें उन्हां दा शरीर कमजोर हो गया, जिवें उन्हां दे बस्त्र मैले सन, जिवें हजूर दे सोहणे मुखड़े ते अथरू वग रहे सन, डिग रहे सन, इतिहास कहिंदा नानी माता समझ गई कि जिहड़े कहिंदे सी ना हीरे वर्गा मुंडा रोटी तो महंगा, हीरे वर्गा मुंडा लीड़े कपड़े तो महंगा, उन्होंने बात नहीं पूछी। साध संगत जिदन गुरु रामदास महाराज पहले दिन गुरता गद्दी ते बैठे, गुरु रामदास कहंदे ने ओए दुनिया दे लोको, जो हमरी बिद होती मेरे सतगुरां साबिद, तुम हर जानो आपे हम रोलते फिरते, कोई बात ना पूछता। साडी ते बात पुछण वाला कोई नहीं सी। ओ जेठिया कुछ खादा पीता के नहीं, जा तू रोना ही पे, तू क्यों आई। साध संगत गुरु रामदास जी महाराज का शब्द है, महाराज कहिंदे ने मैं सुनी सुनाई गल नहीं करदा, यह संसार है कै कुटुंब, मित्र भाई जो दिसे मन मेरे ਇਹ ਸਭ ਆਪਣੇ ਸਵਾਏ ਮਲਾਸਾ। ਜਿਤ ਦਿਨ ਉਨਕਾ ਸਵਾਉ ਹੋਏ ਨਾ ਆਵੇ ਤਿਤ ਦਿਨ ਨੇੜੇ ਕੋਨਾ ਟਕਾਸਾ। ਮਹਾਰਾਜ ਕਹਿੰਦੇ ਨੇ ਪੁੱਤਰਾ ਮਤਾ ਸੋਚ ਵੀ ਤੇਰੇ ਸਾਰੇ ਸਨੇਹੀ ਨੇ, ਜਿੱਦਣ ਪਤਾ ਲੱਗ ਗਿਆ ਨਾ ਪੱਖ ਤੇਰੇ ਕੋਲ ਨਹੀਂ ਰਿਹਾ, ਕਿਸੇ ਨੇ ਤੇਰੇ ਨੇੜੇ ਨੇ ਢੁਕਣਾ। ਸਾਧ ਸੰਗਤ ਫਿਰ ਨਾਨੀ ਮਾਤਾ ਨੇ ਬੜੇ ਧਿਆਨ ਨਾਲ ਸੁਣਨਾ, ਰਾਤ ਬਤੀਤ ਕੀਤੀ, ਸਵੇਰੇ ਮਾਤਾ ਜੀ ਨੇ ਫਿਰ ਦੋ ਤੈਨੂੰ ਨਾਲ ਤਿਆਰ ਕਰ ਲਿਆ। ਅੱਜ ਨਹੀਂ ਕਿਸੇ ਨੇ ਕਿਹਾ ਵੀ ਮਾਤਾ ਦੋ ਤੇਰੇ ਨੂੰ ਇੱਥੇ ਛੱਡ ਦਿਆ, ਅੱਜ ਨਹੀਂ ਕਿਹਾ ਕਿਸੇ ਨੇ। ਬੜੀ ਖੁਸ਼ੀ ਦੀ ਗੱਲ ਹੈ ਵੀ ਦਲ ਬਾਬਾ ਬਿਧੀ ਚੰਦ ਜੀ ਦੇ ਮੁਖੀ ਬਾਬਾ ਅਵਤਾਰ ਸਿੰਘ ਹੋਰੀ ਆਏ ਨੇ। ਚਲੋ ਮੈਂ ਵੀ ਆਪਣੇ ਵਡਭਾਗਾ ਸਮਝਣਾ ਵੀ ਪੰਜਾਂ ਛਿਆਂ ਦਿਨਾਂ ਵਿੱਚ ਦੂਜੀ ਵਾਰੀ ਦਰਸ਼ਨ ਹੋਏ ਤੇ ਹੋਏ ਵੀ ਗੁਰੂ ਕੀ ਸੰਗਤ ਵਿੱਚ ਮਹਾਰਾਜ ਦੇ ਹਜ਼ੂਰੀ ਹੋਏ। ਸਾਰੇ ਆਖੋ ਜੀ ਬਾਬਾ ਜੀ ਹੋਰਾਂ ਨੂੰ ਜੀ ਆਇਆ ਆਖਦੇ ਹਾਂ ਤੇ ਇਹਨਾਂ ਦੇ ਸਤਿਕਾਰ ਵਿੱਚ ਜੈਕਾਰ ਬੁਲਾਈਏ। ਬੋਲੇ ਸੋ ਨਿਹਾਲ ਬਾਬਾ ਜੀ ਨੂੰ ਬੇਨਤੀ ਕਰਨ ਸਟੇਜ ਤੇ ਆਣ ਕੇ ਭਾਗ ਲਾ ਦੋ। ਚਲੋ ਸਾਰੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਬੜੇ ਚੰਦ ਕੁ ਮਿੰਟ ਰਹਿ ਗਏ, ਇੱਕ ਵਾਰੀ ਹੋਰ ਕਿਰਪਾ ਕਰੋ ਸਤਨਾਮ ਸ੍ਰੀ। ਇਤਿਹਾਸ ਕਹਿੰਦਾ ਪਈ ਮਾਤਾ ਜੀ ਫਿਰ ਦੋ ਤਿੰਨ ਨੂੰ ਲੈ ਕੇ ਤਿਆਰ ਹੋ ਪਈ ਧੰਨ ਗੁਰੂ ਰਾਮਦਾਸ ਨੂੰ। ਕੱਪੜੇ ਦੇ ਝੋਲੇ ਹੁੰਦੇ ਸੀ, ਮਾਤਾ ਜੀ ਨੇ ਗੁਰੂ ਰਾਮਦਾਸ ਜੀ ਦੇ ਕੱਪੜੇ ਝੋਲੇ ਵਿੱਚ ਪਾਏ ਤੇ ਇਤਿਹਾਸ ਕਹਿੰਦਾ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਇੱਕ ਪਿਤਾ ਦੀ ਪੱਗ ਵਿੱਚ ਪਾਲੀ ਉਸ ਝੋਲੇ ਵਿੱਚ, ਇੱਕ ਪਿਤਾ ਜੀ ਦਾ ਕੁੜਤਾ ਪਾ ਲਿਆ। ਵੈਸੇ ਮੈਂ ਇੱਕ ਵਿਦਵਾਨ ਦਾ ਬਚਨ ਪੜਿਆ, ਕੁਦਰਤ ਦਾ ਇੱਕ ਨਿਜ਼ਮ ਹੈ, ਜਿਹਦੇ ਨਾਲ ਤੁਹਾਡਾ ਪਿਆਰ ਹੋਏਗਾ ਉਹਦੇ ਨਾਲ ਸੰਬੰਧ ਰੱਖਣ ਵਾਲੀ ਹਰ ਚੀਜ਼ ਪਿਆਰੀ ਲੱਗਦੀ। ਇਸੇ ਕਰਕੇ ਅਸੀਂ ਬਾਬਾ ਨਾਨਕ ਜੀ ਦੇ ਦਰਖਤ ਵੀ ਸੰਭਾਲੇ ਨੇ, ਉਹ ਵਣ ਸੋਹਣਾ ਲੱਗਦਾ ਜਿੱਥੇ ਬਾਬਾ ਨਾਨਕ ਜੀ ਮੱਝਾਂ ਚਾਰ ਦੇ ਬੈਠੇ ਸਨ, ਉਹ ਕੰਧ ਪਿਆਰੀ ਲੱਗਦੀ ਹੈ, ਉਹ ਜਾਣਸਾ ਪਿਆਰਾ ਲੱਗਦਾ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਣ ਕੇ ਉਹਨਾਂ ਨੇ ਆਰਾਮ ਕੀਤਾ ਮਾਛੀ ਵਾੜੇ ਵਿੱਚ। ਧੰਨ ਗੁਰੂ ਰਾਮਦਾਸ ਮਹਾਰਾਜ ਨੇ ਬਾਪੂ ਦੀ ਇੱਕ ਪੱਗ ਵਿੱਚ ਪਾਲੀ, ਸਹਿੰਦ ਉਹ ਪਿਤਾ ਦੀ ਪੱਗ ਵਿੱਚੋਂ ਹੀ ਉਹਨਾਂ ਦਾ ਪਿਆਰ ਲੱਭਣਾ ਚਾਹੁੰਦੇ ਸਨ। ਝੋਲੇ ਚ ਕੱਪੜੇ ਪਾਏ, ਦਰਵਾਜ਼ੇ ਤੋਂ ਬਾਹਰ ਧਰਿਆ ਝੋਲਾ, ਬੜੇ ਧਿਆਨ ਨਾਲ ਸੁਣਨਾ। ਪ੍ਰੋਫੈਸਰ ਸਾਹਿਬ ਸੇ ਕਹਿੰਦੇ ਨੇ ਮਾਤਾ ਜੀ ਨੇ ਦੋਵੇਂ ਤਖਤੇ ਬੰਦ ਕੀਤੇ, ਕੁੰਡਾ ਲਾਇਆ, ਜੰਦਰਾ ਮਾਰਿਆ। ਧੰਨ ਗੁਰੂ ਰਾਮਦਾਸ ਮਹਾਰਾਜ 7 ਸਾਲ ਦੀ ਉਮਰ ਵਿੱਚ ਮਾਪਿਆਂ ਦੇ ਘਰ ਨੂੰ ਸਦਾ ਲਈ ਵੱਜਦਾ ਤਾਲਾ ਵੇਖ ਕੇ ਕੀ ਉਹਨਾਂ ਦੇ ਦਿਲ ਤੇ ਬੀਤੀ ਹੋਏਗੀ ਇਹ ਉਹੀ ਜਾਣਦੇ ਹਨ, ਪਰਮੇਸ਼ਰ ਜਾਣਦਾ ਹੈ। ਨਾਨੀ ਮਾਤਾ ਇੰਨਾ ਹੀ ਸਿਆਣੀ ਸੀ, ਤਾਲਾ ਮਾਰ ਕੇ ਮਾਤਾ ਜੀ ਨੇ ਕੁੰਜੀ ਆਪਣੀ ਜੇਬ ਚ ਨਹੀਂ ਪਾਈ। ਮਾਤਾ ਜੀ ਕਹਿੰਦੇ ਨੇ ਪੁੱਤਰ, ਰੋ ਕੇ ਕਹਿੰਦੇ ਨੇ ਵਿਰਾਗੀ, ਪੁੱਤਰ ਆਹ ਤੇਰੇ ਮਾਪਿਆਂ ਦੇ ਘਰ ਦਾ ਦਰਵਾਜ਼ਾ ਅੱਜ ਸਦਾ ਲਈ ਬੰਦ ਹੋ ਗਿਆ ਹੈ, ਪੁੱਤਰ ਜਦੋਂ ਫੁਰਸਤ ਮਿਲੇਗੀ ਆਣ ਕੇ ਮਾਪਿਆਂ ਦੇ ਘਰ ਦਾ ਦਰਵਾਜ਼ਾ ਖੋਲ ਲਏ। ਪ੍ਰੋਫੈਸਰ ਸਾਹਿਬ ਸੇ ਕਹਿੰਦੇ ਮਾਂ ਕਹਿੰਦੀ ਸਦਾ ਲਈ ਦਰਵਾਜ਼ਾ ਬੰਦ ਹੋ ਗਿਆ। ਕੁਦਰਤ ਹੱਸ ਰਹੀ ਸੀ, ਕੁਦਰਤ ਕਹਿ ਰਹੀ ਸੀ ਮਾਤਾ ਇਸ ਘਰ ਦਾ ਦਰਵਾਜ਼ਾ ਸਦਾ ਲਈ ਬੰਦ ਨਹੀਂ ਹੋਇਆ, ਕੁਝ ਦਿਨਾਂ ਦੀ ਖੇਡ ਹੈ, ਦਰਵਾਜ਼ਾ ਸਦਾ ਲਈ ਖੁੱਲ ਜਾਣ। ਵੱਡੇ ਵੱਡੇ ਰਾਜੇ ਵੀ ਇਸ ਦਰਵਾਜ਼ੇ ਦੇ ਮੱਥਾ ਟੇਕ ਕੇ ਅੱਗੇ ਲੰਘਿਆ ਕਰਨਗੇ। ਨਾਨੀ ਮਾਤਾ ਜੀ ਲੈ ਕੇ ਤੁਰ ਪਏ। ਭਾਈ ਵੀਰ ਸੇ ਕਹਿੰਦੇ ਨੇ ਬੰਦੇ ਨੂੰ ਮਰਦਿਆਂ ਤੱਕ ਆਪਣੀ ਜਨਮ ਪੋਏ ਨਹੀਂ ਭੁੱਲਦੀ। ਜਿਹੜੀਆਂ ਗਲੀਆਂ ਚ ਖੇਡੇ ਸਨ, ਥੋੜੇ ਜਿਹੇ ਵੱਡੇ ਹੋਏ ਸਨ, ਗਲੀਆਂ ਨੂੰ ਛੱਡਣ ਲੱਗਿਆ ਜੋ ਨਕਸ਼ਾ ਉਹਨਾਂ ਦੇ ਦਿਲ ਤੇ ਉਕਰਿਆ, ਬਾਣੀ ਵਿੱਚ ਵੀ ਹਜ਼ੂਰ ਨੇ ਸਾਨੂੰ ਦਰਸਾਇਆ ਹੈ। ਬਾਸਰ ਕੇ ਆ ਗਏ ਨਾਨੀ ਜੀ, ਦਿਨ ਚੜ੍ਹਦਿਆਂ ਦੁਹਾਈ ਮੱਚ ਗਈ ਵੀ ਮਾਤਾ ਦੋ ਤੈਨੂੰ ਨਾਲ ਲੈ ਕੇ ਆ ਗਏ। ਬਜ਼ੁਰਗ ਆਉਂਦੇ ਨੇ, ਮਾਤਾਵਾਂ ਆਉਂਦੀਆਂ ਨੇ, ਮਾਤਾ ਨਾਲ ਤੇ ਹਿਰਖ ਕਰਦੇ ਨੇ ਸਾਰੇ, ਪਰ ਜਿਹਨੂੰ ਸਭ ਤੋਂ ਵੱਡਾ ਦੁੱਖ ਹੈ ਮਾਤਾ ਪਿਤਾ ਦੇ ਗੁਜ਼ਰਨ ਦਾ, ਉਹਨੂੰ ਕੋਈ ਨੀ ਬੁਲਾਉਂਦਾ ਵੀ ਬੱਚਾ ਹੀ ਆ। ਤੱਪੜ ਵਿਛਿਆ ਹੋਇਆ ਬਾਸਰ ਕੇ, ਗੁਰੂ ਜੀ ਦੀਵਾਰ ਨਾਲ ਢੋ ਲਾ ਕੇ ਬੈਠੇ ਨੇ। 3 ਦਿਨ ਇਸ ਤਰ੍ਹਾਂ ਚੱਲਦਾ ਰਿਹਾ, ਲੋਕ ਆਉਂਦੇ ਨੇ ਹਿਰਖ ਕਰਕੇ ਤੁਰ ਜਾਂਦੇ ਨੇ। ਫਿਰ 4th ਦਿਨ ਇੱਕ ਬਜ਼ੁਰਗ ਆਇਆ, 3-4 ਉਹਦੇ ਨਾਲ ਬਜ਼ੁਰਗ ਹੋਰ ਨੇ, ਉਹ ਮਾਤਾ ਦੇ ਕੋਲ ਨਹੀਂ ਗਿਆ। ਭਗਤਾਂ ਕੀ ਚਾਲ ਨਿਰਾਲੀ, ਇਹਨਾਂ ਦੀ ਚਾਲ ਹੀ ਵੱਖਰੀ ਹੈ ਦੁਨੀਆਂ ਨਾਲ। माता दे कोल लोग आउंदे ने पर इस बच्चे कोल कोई नहीं आउंदा। वो बुजुर्ग आया माता जी दे कोल नहीं गया, खब्बे हाथ दीवार नाल बैठे सी तप्पड़ दे गुरु रामदास जी। बुजुर्ग कोल आण के बह गया ते मोढ़े तो हिला के कहंदे ने पुत्र की गल है, पुत्र तू उदास क्यों है, पुत्र तेरे नानकियां दा पिंड है, पुत्र तू साडा दो तरह है, नानकियां दे पिंड उदास थोड़ा होईदा हुंदा है, तू साडा दो तरह है, मैनू खिमा करनी, मैं आप वेख्या ना नेत्रां दे नाल पिंड एक दा जवाई सारा पिंड उन भाईया कहंदा हुंदा सी, पिंड दी कुड़ी सारे पिंड दी कुड़ी, पिंड दी नूं सारे पिंड दी नूं, पिंड दा दो तरह सारे पिंड दा दो तरह, जे को प्रौणा आउणा ते जिहदा ध्यान पैणा उहने दौड़ के सैकल फड़ लैणा, हुण जिहदा प्रौणा उहदा प्रौणा, जिहदी धी है उहदी धी है, जिहदी नूह आ उहदी नूह आ, जो इहने सारिआं दी मैं गल करदा, बहुता जे वेखण साडे पिंडां विच समाज विच आ रिहा। धन गुरु रामदास जी विरागी हो के कहण लगे, बाबा मैं दुनिया ते कल्ला रह गया हां, मेरे मां जी भी चल गए हैं, मेरे पिता जी भी चल गए हैं, मैं दुनिया ते कल्ला रह गया। वो बुजुर्ग बाबा एडी मौज च आया, बुजुर्ग कहना पुत्र तेरी मां ही दुनिया तो गई है ना, तेरा बाप ही दुनिया तो गया ना, पुत्र को समा आएगा तेनू मां भी इथे मिल जाएगी, पुत्र तेनू बापू भी इथे मिल जाएगा। धन गुरु रामदास गोदी विच बैठे हैं ते विरागी होके कहंदे ने, बाबा परसों तो लाहौर तो आया हां, लाहौर तो बिना मेरा जी नहीं लगता। वो बुजुर्ग एडी मौज च आया, बुजुर्ग कहना पुत्र लाहौर ही छड आया ना, दिल ना छड, आप लाहौर भी इथे वसा लांगे, मालवे की धरती ते मैनू जाण दा मौका मिलता है। जिस बंदे दी 40-40 किले पैली नूं, वह भी फाह लैके मर गया, 20 किलिया वाला फाह लैके मर गया, ते मैं ते उत्थे भी दवाई दे के कहना भी जे 40 किले जमीन आ ते फिर की हो गया, जे करजा 10-20-30 लाख चढ़ गया, 2 किले ब्याह कर दे, विचों 5 किले वेच दे, 6 किले वेच दे, मरना उहदे चंगा ही आना, मरना को हल थोड़ा हुंदा बे, 40 किले तेरी पैली है, जे थोड़ा बहुता गलती ना चढ़ गया जां कोई होर कारण हो गया ते आखिर किधर ते आ गई, मरना उहदे चंगा। जिहड़ा बंदा आप मरदा दवाई रब दे, जदों लोग हिरख करदे ने पुत्तां दी जबान फड़दी है, कहण लगे वी बा किदां मौत हो गई, फिर मुंडिआं लई कहणा ते औखा ही आना वी फाह लै के बापू मर गया। पीढ़ियां तक जिहड़ी संतान है उह शर्म खांदे वी साडा दादा पड़दादा किदां मरिआ सी। इसे करके हजूर कहिंदे ने भाई आत्म हत्या नहीं करनी। बुजुर्ग बाबा कहिंदा पुत्र कोई लाहौर भी आपां इत्थे वसा लांगे। साध संगत तो बुजुर्ग बाबा कौन सी? वह बुजुर्ग बाबा सी धन श्री गुरु अमरदास महाराज, उन्हां दा पिंड सी। कोई समा आया 12 साल की उम्र तक घुंगणियां नानकियां दे पिंड वेचियां, फिर गुरु अमरदास इन्हां नूं गोइंदवाल साहब लै गए, ते गुरु रामदास कहिंदा सतगुरु मित्र मेरा बाल सिखाई। गुरु रामदास महाराज जी नूं सच्चे पातशाह ने फिर रिश्ता किया। आ मैं अद्धा मिनट लाके समाप्ति करा। 19 साल दे हो गए गुरु रामदास, ते मनसा देवी जी महाराज दे महल आण के कहिंदे ने, महाराज भाणी सुखना जवान हो गई है, हुण इहदा को वर लभना चाहिए। आ वचन सुन मैं समाप्ति करा, महाराज को वर लभना चाहिए। गुरु अमरदास कहिंदे ने भागवान ने वर किहो जिहा होए, महाराज दे महल कहिंदे ने वर किहो जिहा होए, मुंडा उच्चा होवे, उच्चा होवे, लम्मा होवे, सोहना होवे, सनखा होवे, कमाऊ होवे, को खानदानी होवे। उधरों गुरु रामदास जी टोकरी सुट के आ रहे सी मिट्टी दी, माता जी दा एक दम ध्यान पिया, दे माता जी कहिंदे ने महाराज मुंडा होवे ते लाहौरियां दे मुंडे वर्गा। गुरु अमरदास हस के कहिंदे ने भागवान ने फिर लाहौरियां दे मुंडे वर्गा, लाहौरियां दा मुंडा वा फिर। महाराज कहिंदे बाबा बुढ़ा साहब जे मन जान ते फिर लाहौरियां दे मुंडे वर्गा लाहौरियां दा मुंडा। याद रखो साध संगत, गुरु साहबां दे 6वें गुरु जी तक कोई इहो जिहा काम नहीं सी जिहड़ा बाबा बुढ़ा साहब जी दी सलाह तो बगैर हुंदा। बाबा बुढ़ा साहब जी नूं बुलाया गया, महाराज कहिंदे ने बाबा जी ਭਾਗਵਨ ਮਨਸਾ ਦੇਵੀ ਇਹ ਗੱਲ ਕਹਿੰਦੀ ਹੈ, ਮੁੰਡਾ ਉੱਚਾ ਹੋਵੇ, ਲੰਮਾ ਹੋਵੇ, ਸੋਹਣਾ ਹੋਵੇ, ਸੁਨੱਖਾ ਹੋਵੇ, ਕਮਾਊ ਹੋਵੇ, ਤੇ ਮੁੰਡਾ ਹੋਵੇ ਲਾਹੌਰੀਆਂ ਦੇ ਮੁੰਡੇ ਵਰਗਾ। ਵੇਖੋ ਹੁਣ ਗੁਰੂ ਸਾਹਿਬਾਨ ਦੀ ਤੇ ਬਾਬਾ ਬੁੱਢਾ ਜੀ ਦੀ ਇੱਕ ਮਿਕ ਨੇ, ਜੋ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਉਹੀ ਬਾਬਾ ਬੁੱਢਾ ਜੀ ਕਹਿੰਦੇ ਨੇ। ਮਹਾਰਾਜ ਕਹਿੰਦੇ ਨੇ ਬਾਬਾ ਜੀ, ਮਨਸਾ ਦੇਵੀ ਕਹਿੰਦੇ ਮੁੰਡਾ ਹੋਵੇ ਤੇ ਲਾਹੌਰੀਆਂ ਦੇ ਮੁੰਡੇ ਵਰਗਾ, ਤੇ ਬਾਬਾ ਜੀ ਕਹਿੰਦੇ ਨੇ ਹੱਸ ਕੇ, ਕਹਿੰਦੇ ਲਾਹੌਰੀਆਂ ਦੇ ਮੁੰਡੇ ਵਰਗਾ ਤੇ ਲਾਹੌਰੀਆਂ ਦਾ ਮੁੰਡਾ ਵਾ, ਫਿਰ ਇਹ ਕਮਾਊ ਬਹੁਤ ਹੈ, ਘੁੰਗਣੀਆਂ ਵੇਚਦਾ, ਫਿਰ ਇਹ ਸੇਵਾ ਬੜੀ ਕਰਦਾ, ਫਿਰ ਇਹ ਮਿੱਠ ਬੋਲਣਾ ਬਹੁਤ ਹੈ। ਸਾਧ ਸੰਗਤ, ਫਿਰ ਬਾਬਾ ਬੁੱਢਾ ਸਾਹਿਬ ਨੂੰ ਮਹਾਰਾਜ ਕਹਿੰਦੇ ਨਿਭਾਓ ਫਿਰ ਇਹ ਰਸਮ। ਸਾਰੀਆਂ ਰਸਮਾਂ ਬਾਬਾ ਜੀ, ਬਾਬਾ ਬੁੱਢਾ ਸਾਹਿਬ ਕੋਲ ਨਿਭਾਉਂਦੇ ਸਨ। ਫਿਰ ਜੋ ਰਿਸ਼ਤਾ ਕਰਕੇ ਫਿਰ ਪਿਤਾ ਆਪ ਬਣ ਕੇ ਜਿਹੜਾ ਵਾਅਦਾ ਕੀਤਾ ਸੀ, ਸਾਸਨ ਯਾਦ ਰੱਖੋ, ਗੁਰੂ ਰਾਮਦਾਸ ਕਹਿੰਦੇ ਨੇ, ਸਤਿਗੁਰ ਮਿੱਤਰ ਮੇਰਾ ਬਾਲ ਸਖਾਏ, ਇਹ ਮੇਰੇ ਬਚਪਨ ਦਾ ਮਿੱਤਰ ਆ ਗੁਰੂ ਅਮਰਦਾਸ। ਸਾਧ ਸੰਗਤ, ਮਾਤਾ ਆਪਣੇ ਮਹਿਲਣ ਬਣਾ ਦਿੱਤਾ, ਪਿਤਾ ਆਪ ਬਣ ਗਏ। ਫਿਰ ਹਜ਼ੂਰ ਕਹਿੰਦੇ ਪੁੱਤਰ ਆ ਹੁਣ ਲਾਹੌਰ ਵਸਾਈਏ, ਜਿਹੜੇ ਲਾਹੌਰ ਤੇ ਬਣਾ ਤੇਰਾ ਜੀ ਨਹੀਂ ਸੀ ਨਾ ਲੱਗਦਾ, ਆ ਹੁਣ ਆਪਾਂ ਲਾਹੌਰ ਵਸਾਈਏ। ਤੇ ਲਾਹੌਰ ਕਿਹੜਾ ਵਸਾਇਆ? ਅੰਮ੍ਰਿਤਸਰ ਦੀ ਧਰਤੀ ਮੁੱਲ ਲੈ ਕੇ। ਫਿਰ ਹਜ਼ੂਰ ਕਹਿੰਦੇ ਨੇ ਪੁੱਤਰ ਜਿਹੜੇ ਲਾਹੌਰ ਤੇ ਬਣਾ ਤੇਰਾ ਜੀ ਨਹੀਂ ਸੀ ਲੱਗਦਾ, ਉਹਦੇ ਬਾਰੇ ਸਾਡੇ ਵੱਡੇ ਗੁਰੂ ਜੀ ਕਹਿੰਦੇ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਭਾ ਪੈ। ਮਹਾਰਾਜ ਕਹਿੰਦੇ ਅੰਮ੍ਰਿਤਸਰ ਸਿਫਤੀ ਦਾ ਘਰ, ਪੁੱਤਰ ਹੁਣ ਇੱਥੇ ਸਿਫਤਾਂ ਹੀ ਹੁੰਦੀਆਂ ਰਹਿਣਗੀਆਂ। ਉਸ ਲਾਹੌਰ ਵਿੱਚ ਤੇ ਦਿਨ ਚੜ੍ਹਨ ਤੋਂ ਪਹਿਲਾਂ ਚੀਕ ਝਿਆੜਾ ਮੱਚ ਜਾਂਦਾ ਸੀ ਨਾ ਕਸਾਈਆਂ ਦੇ ਜੋ ਕਰਦੇ ਸੀ, ਪੁੱਤਰ ਇੱਥੇ ਸਿਫਤ ਸਲਾਈ ਹੁੰਦੀ ਰਹੇਗੀ। ਲਾਹੌਰ ਸ਼ਹਿਰ ਜ਼ਹਿਰ ਕਹਿਰ ਸਭਾ ਪੈਰ। ਫਿਰ ਆਨੰਦ ਕਾਰਜ ਤੋਂ ਪਹਿਲਾਂ ਮਾਤਾ ਜੀ ਕਹਿੰਦੇ ਨੇ ਮਹਾਰਾਜ ਅਸੀਂ ਭਾਣੀ ਨੂੰ ਕੀ ਦੇਣਾ ਹੈ, ਤੇ ਅਸੀਂ ਰਾਮਦਾਸ ਨੂੰ ਦੇਣਾ, ਕੁੱਝ ਨਾ ਕੁੱਝ ਲੋਕ ਦਮਾਦ ਨੂੰ ਵੀ ਦਿੰਦੇ ਨੇ, ਆਹ ਸਾਨੂੰ ਅੱਜ ਆਪਣੇ ਘਰਾਂ ਵਿੱਚ ਵੀ ਕਰਨ ਦੀ ਲੋੜ ਹੈ। ਮਹਾਰਾਜ ਕਹਿੰਦੇ ਨੇ ਭਾਗਵਾਨ ਨੇ ਦੇਣਾ ਤੇ ਚਾਹੀਦਾ ਕੁਛ ਰਾਮਦਾਸ ਨੂੰ, ਪਰ ਇਹ ਨਾ ਹੋਵੇ ਵੀ ਜੋ ਕੁਝ ਅਸੀਂ ਦਈਏ ਉਹਦੇ ਕੰਮ ਦੀ ਚੀਜ਼ ਨਾ ਹੋਏ ਜਾਂ ਉਹਦੇ ਪਸੰਦ ਨਾ ਹੋਏ। ਚੀਜ਼ ਉਹ ਦੇਣੀ ਚਾਹੀਦੀ ਹੈ ਜਿਹੜੀ ਉਹਦੇ ਪਸੰਦ ਹੋਏ, ਜਿਹੜੀ ਉਹਦੇ ਕੰਮ ਦੀ ਚੀਜ਼ ਹੋਏ। ਗੁਰੂ ਰਾਮਦਾਸ ਨੂੰ ਬੁਲਾਇਆ, ਗੁਰੂ ਅਮਰਦਾਸ ਕਹਿੰਦੇ ਨੇ ਪੁੱਤਰ ਅਸੀਂ ਤੇਰਾ ਹੁਣ ਵਿਆਹ ਕਰਨਾ, ਗੁਰੂ ਪਰਖਾਂ ਵੀ ਕਰਦਾ ਹੈ, ਪੁੱਤਰ ਤੇਰਾ ਵਿਆਹ ਕਰਨਾ ਜੇ ਤੂੰ ਆਖ ਤੇ ਤੈਨੂੰ ਇੱਕ ਸੋਨੇ ਦੇ ਕੜਿਆਂ ਦੀ ਜੋੜੀ ਪਾ ਦੀਏ। ਭਾਈ ਸੰਤੋਸ਼ ਕਹਿੰਦੇ, ਗੁਰੂ ਰਾਮਦਾਸ ਕਹਿੰਦੇ ਮਹਾਰਾਜ ਸੋਨਾ ਤੇ ਅਮੀਰ ਲੋਕਾਂ ਦਾ ਸ਼ੌਂਕ ਹੁੰਦਾ, ਮਹਾਰਾਜ ਗਰੀਬਾਂ ਦੇ ਕਿਹੜੇ ਕੰਮ ਹੈ ਸੋਨਾ? ਮਹਾਰਾਜ ਕਹਿੰਦੇ ਨੇ ਪੁੱਤਰ ਜੇ ਤੂੰ ਆਖ ਤੈਨੂੰ ਘੋੜੀ ਲੈ ਦੇ ਤਾਂ ਵਧੀਆ ਜੀ ਘੋੜੇ। ਗੁਰੂ ਰਾਮਦਾਸ ਕਹਿੰਦੇ ਮਹਾਰਾਜ ਮੈਂ ਤੇ ਘੁੰਗਣੀਆਂ ਵੇਚਣ ਵਾਲਾ ਗਰੀਬ ਹਾਂ, ਮਹਾਰਾਜ ਇਹ ਘੋੜੀਆਂ ਤੇ ਵੱਡੇ ਲੋਕਾਂ ਵਾਸਤੇ ਹੁੰਦੀਆਂ ਨੇ। ਆ ਤੀਜਾ ਬਦਨ ਸੋਲੋ, ਮਹਾਰਾਜ ਕਹਿੰਦੇ ਪੁੱਤਰ ਤੇਰਾ ਘਰ ਕੋਈ ਨਹੀਂ, ਜੇ ਤੂੰ ਆਖੇ ਤੈਨੂੰ ਘਰ ਬਣਾ ਦੇ ਇੱਕ ਸੋਹਣਾ ਜਿਹਾ। ਗੁਰੂ ਰਾਮਦਾਸ ਜੀ ਕਹਿੰਦੇ ਨੇ ਮਹਾਰਾਜ ਦੁਨੀਆਂ ਦੇ ਘਰ ਬਣਦੇ ਨੇ ਢਹਿ ਜਾਂਦੇ ਨੇ, ਦੁਨੀਆਂ ਦੇ ਘਰ ਬਣਦੇ ਨੇ ਢਹਿ ਜਾਂਦੇ ਨੇ, ਮਹਾਰਾਜ ਮੈਨੂੰ ਉਹ ਘਰ ਦਿਓ ਜਿਹਦੇ ਸਦਾ ਹੀ ਮੇਰਾ ਵਾਸਾ ਹੋਵੇ, ਜਿਹ ਘਰ ਮੈਂ ਤੁਧ ਰਹਿਣਾ ਬਸਣਾ ਸੋ ਘਰ ਚੀਤਨਾ। ਮਹਾਰਾਜ ਕਹਿੰਦੇ ਮਹਾਰਾਜ ਮੈਨੂੰ ਘਰ ਦੇਣਾ, ਮੈਨੂੰ ਉਹ ਘਰ ਦਿਓ ਜਿਹਦੇ ਸਦਾ ਚ ਮੇਰਾ ਵਾਸਾ ਹੋ ਜਾਏ। ਗੁਰੂ ਅਮਰਦਾਸ ਜੀ ਏਡੀ ਮੌਜ ਵਿੱਚ ਕਹਿੰਦੇ ਨੇ ਪੁੱਤਰ ਦੁਨੀਆਂ ਦੇ ਘਰ ਬਣਦੇ ਨੇ ਢਹਿ ਜਾਂਦੇ ਨੇ, ਬਣਦੇ ਨੇ ਢਹਿ ਜਾਂਦੇ ਨੇ, ਪੁੱਤਰ ਮੈਂ ਤੈਨੂੰ ਉਹ ਕਰ ਦਿਆਂਗਾ ਜਿਹਨੂੰ ਢਾਉਣ ਵਾਲੇ ਢਹਿ ਜਾਣਗੇ ਪਰ ਤੇਰਾ ਘਰ ਨਹੀਂ ਢਹਿਗਾ। ਉਹ ਘਰ ਕਿਹੜਾ ਹੈ? ਡਿੱਠੇ ਸੱਬੇ ਥਾਂ ਨਹੀਂ ਤੁਰਦੇ। ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਫਿਰ ਵਿਆਹ ਕਰ ਦਿੱਤਾ। ਫਿਰ 40 ਸਾਲ ਦੇ ਸੀ ਗੁਰੂ ਰਾਮਦਾਸ ਜੀ, ਸਭ ਵਿਦ ਮਾਨਿਓ ਮਨ ਤਬ ਹੀ ਪਇਓ ਪ੍ਰਸੰਨ, ਰਾਜ ਯੋਗ ਤਖਤ ਦੀਆਂ ਗੁਰੂ ਰਾਮਦਾਸ। ਹਰ ਪਾਸੇ ਤੋਂ ਮਨ, ਇਹ ਨਹੀਂ ਵੀ ਕੇਵਲ ਸੇਵਾ ਤੇ ਮਨ ਰੀਝ ਗਿਆ ਜਾਂ ਗਰੀਬੀ ਤੇ ਮਨ ਨਾ ਪਾਈ। ਭੱਟ ਜੀ ਕਹਿੰਦੇ ਨੇ ਸਭ ਬਿਦ ਮਾਨਿਓ ਮਨ ਤਬ ਹੀ ਪਇਓ ਪ੍ਰਸੰਨ, ਰਾਜ ਯੋਗ ਤਖਤ ਦੀਆਂ ਗੁਰੂ ਰਾਮਦਾਸ। ਫਿਰ ਰਾਜ ਯੋਗ ਦਾ ਤਖਤ ਗੁਰੂ ਰਾਮਦਾਸ ਨੂੰ ਦੇ ਕੇ ਗੁਰੂ ਅਮਰਦਾਸ ਨੇ ਮੱਥਾ ਟੇਕਿਆ, ਪਿੱਛੋਂ ਬਾਬਾ ਬੁੱਢਾ ਜੀ ਨੇ ਮੱਥਾ ਟੇਕ ਦਿੱਤਾ, ਫਿਰ ਸਾਰੇ ਜਗਤ ਨੇ ਮੱਥਾ ਟੇਕਿਆ, ਸਭ ਜਗਤ ਪੈਰੀਂ ਪਾਏ ਜੀਓ ਭੁੱਲ ਚੁੱਕ ਦੀ ਖਿਮਾ ਗੁਰੂ ਕੀ ਸੰਗਤ ਬਖਸ਼ਨਹਾਰ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ, ਮਹਾਂਪੁਰਖਾਂ ਦੀ ਯਾਦ, ਬਾਬਾ ਦਇਆ ਸਿੰਘ ਹੋਰੀ, ਬਾਬਾ ਮਾਨ ਸਿੰਘ ਹੋਰੀ, ਬਾਬਾ ਗੈਕਾਰਸ ਹੋਰੀ, महापुरखों का दिन मनाउन दा इह पाव हुंदा है भी तिना प्यारियां सच्यारियां दी पवित्र कमाई का ध्यान धरके बोलो जी वाहेगुरु भाई कदमां ते असी भी चल सकीए अरदास करिए महाराज कृपा करो गुरु जी का कोटानकोट सो गुरु की साध संगत दा सारयां दा धन्नवाद अगला प्रोग्राम सरवण करो इनक शब्द कहिंदा दास खेमां दा जा चुक्या फतेह बलाई जी वाहेगुरु जी का खालसा वाहेगुरु जी की फतेह।